दोहरा सुनो कथा सवधान वै श्रोता सिख समुदाई।
महाकवि जी कथा श्रवण कराउंदे आ सानू, कहिंदे आ गुरु की कथा सुनने वाले श्रोता जनो सावधान हो के गुरु की कथा सुनो। सावधान तन करके भी सावधान, मन करके भी सावधान। प्रभ की उस्तत करो संत मेत, सावधान एकाग्र चीत। जिन्नी सुरत सावधान होवेगी, शरीर सावधान होवेगा, उन्नी गल ज्यादा समझ च पवेगी। उन्ना गुरु इतिहास विच सूक्ष्म भेद समझ आउणगे। इस करके महाकवि जी कहिंदे ऐ सरोता जनो गुरु के सिखो, सावधान हो के गुरु पातशाह जी दी कथा सुनो।
वदी बखीरा जाई ती मिलन तुरत बन आई।
किवें तुरकां दे नाल भेड़ होया, तुरकां नाल जंग होए ने, उहदा की कारण बनिया, उहदे बखेड़े जिहड़े होए, जंग होए, छेवें पातशाह ने जंग लड़े ने चार, उहदा कारण की बनिया, किवें उह सारे बखेड़े रचे गए, उह कथा हुण विस्थार सहित तुहानूं सरवण कराउंदे हां।
सवैया राज करी सगरी चित को, जिन आयस मिट सकी नह को।
पंचम पातशाह गुरु अर्जन देव साहब जी दे समय दा जड़ा समकाली बादशाह सी, उहदा नां सी बादशाह जहांगीर। ए अकबर दा लड़का है। बादशाह जहांगीर राज करदा सी हिंदुस्तान ते, सारी धरती हिंदुस्तान ते उहदा हुक्म चलदा सी, उहदी आग्या चलदी सी। जहांगीर बादशाह इन्ना प्रबल राजा जिहदी आग्या कोई मेट नहीं सी सकदा।
दीर्घ कोट चामू जिस पै नम वास रेओ आस पाखे जो।
बादशाह जहांगीर कोल बड़े बड़े वड्डे किले सन, जिथे किले सी उथे उहदे कोल बहुत वड्डी फौज भी सी। इहने अपने सामने किसे नूं आकी नहीं रहण दिता। मवास कहिंदे ने आकी नूं, बागी नूं। इन्नी इहने हुकूमत कीती जहांगीर बादशाह ने कि इहने अपने सामने किसे नूं मवास नहीं रहण दिता, आकी नहीं रहण दिता।
उपत पूरब दक्षिण को, पुन पश्चिम के नृप सैल जे हो।
भावे ओ चढ़दे पासे दे राजे ने, भावे ओ दक्षिण दिशा दे राजे ने, भावे ओ पश्चिम दिशा दे राजे ने, ते भावे ओ इधर उत्तर दिशा दे पहाड़ी राजे ने, ए जिन्ने भी राजे राज कमाउण वाले हन।
आन को मान कै डान को देत,
ए सारे राजे बादशाह जहांगीर दी आग्या मन के उहदे कोल आ के दंड भर दे, यानी कि उहदे अधीन हो के राज करदे सी। भावें पूर्व दिशा दे राजे सी, भावें पछम दे, भावें दक्खण दे, भावें उत्तर दे। तो चारा दिशावां दे भारत खंड दे जिहड़े राजे सी उह इहदे अधीन हो के राज करदे ने, इहनूं आ के मामला तारदे ने, इहदे कोल कर भरदे हन।
कि सीव करें रह हाजर सो।
कई राजे ता बादशाह जहांगीर दे कोल रह के उहदी सेवा करदे सी, कई कई महीने बादशाह कोल रह के बादशाह दी सेवा च हाजर रहना, एदां दे भी कई राजे सन।
कबित दिल्ली पत पयो जहांगीर जिस नाम कहे।
एदां दा ए बादशाह सी बली बलवान, दिल्ली दा पति, दिल्ली दा बादशाह, जेदा नाम संसार विच प्रसिद्ध है जहांगीर करके।
अधिक प्रताप तुर केशर को जानियो।
ए तुरकां दा ईश्वर है, तुरकेश्वर दा मतलब तुरकां दा राजा। बादशाह जहांगीर ए बड़ा प्रतापी होया, एदा बड़ा प्रताप सी सारे हिंदुस्तान विच।
कोश मैं दरब मा देत लेत जहां तहां।
एदे खजाने च किन्ना क पैसा, उहदी गिणती मिणती कोई नहीं, किन्ना क लखां हजारां करोड़ां रुपईआं दा एदे खजाने च रोज लैण देण हुंदा, एडे वड्डे खजाने दा इह मालक है।
अपर समाज कहां गिन भी मैं आनीए।
कहिंदे जे पैसा ही अणगिणत, एदे खजाने च रोज लैण देण हुंदा, बाकी इहदा समान गिणना ਵੀ ਇਹਦੇ ਕੋਲ ਕਿੰਨੇ ਘੋੜੇ ਨੇ, ਕਿੰਨੇ ਹਾਥੀ ਨੇ, ਕਿੰਨੇ ਕਿਲੇ ਨੇ, ਕਿੰਨੇ ਇਲਾਕਿਆਂ ਚੋਂ ਕਿੰਨਾ ਇਹਦੇ ਕੋਲ ਮਾਮਲਾ ਆਉਂਦਾ। ਕਹਿੰਦੇ ਉਹਦਾ ਹਿਸਾਬ ਕਿਤਾਬ ਲਾਣਾ ਤਾਂ ਪਰੇ ਦੀ ਗੱਲ ਹੈ।
ਚਾਰੋਂ ਦਿਸ਼ ਮਹਾ ਤ੍ਰਾਸ ਯੁੱਧ ਤੇ ਨਿਰਾਸ ਪਈ।
ਚਾਰੇ ਪਾਸੇ ਜਿੰਨੇ ਵੀ ਵੱਡੇ ਵੱਡੇ ਦੇ ਹੱਦਾਂ ਨਾਲ ਲੱਗਣ ਵਾਲੇ ਦੂਜੇ ਰਾਜੇ ਸਨ, ਉਹ ਵੀ ਇਹਦਾ ਤ੍ਰਾਸ ਮੰਨ ਕੇ ਯੁੱਧ ਤੋਂ ਉਪਰਾਮ ਹੋ ਗਏ ਨੇ। ਯਾਨੀ ਕਿ ਕੋਈ ਵੀ ਰਾਜਾ ਬਾਦਸ਼ਾਹ ਜਹਾਂਗੀਰ ਨਾਲ ਲੜਨ ਵਾਸਤੇ ਤਿਆਰ ਨਹੀਂ।
ਹੱਥ ਬੰਦ ਆਨ ਪਾਸ ਜੀਵਨ ਕੋਠਾਨੀ ਏ।
ਵੱਡੇ ਵੱਡੇ ਪ੍ਰਬਲ ਤੇ ਬਲਵਾਨ ਰਾਜੇ ਸਗੋਂ ਹੱਥ ਬੰਨ ਕੇ ਬਾਦਸ਼ਾਹ ਨੂੰ ਮਿਲਦੇ, ਆਪਣੇ ਸਿਰਾਂ ਤੋਂ ਪੱਗਾਂ ਲਾ ਕੇ ਆਪਣਾ ਜੀਵਨ ਇਹਦੇ ਕੋਲੋਂ ਮੰਗਦੇ ਕਿ ਬਾਦਸ਼ਾਹ ਸਲਾਮਤ ਸਾਡੀ ਜੀਵਨ ਜਾਨ ਬਖਸ਼ ਦਿਓ, ਇਉਂ ਆ ਕੇ ਇਹਦੇ ਕੋਲ ਬੇਨਤੀਆਂ ਕਰਦੇ ਹਨ।
ਰੰਕ ਦੇਹੇ ਰਾਜਾ ਕਰ ਰਾਜਾ ਕੋ ਬਣਾਵੇ ਰੰਕ।
ਬਾਦਸ਼ਾਹ ਜਹਾਂਗੀਰ ਇੰਨਾ ਬਲੀ ਰਾਜਾ ਵੀ ਜਿਹਨੂੰ ਚਾਹੇ ਮਰਜ਼ੀ ਕਹਿ ਦੇ ਵੀ ਇਹਨੂੰ ਰਾਜ ਤਖ਼ਤ ਤੇ ਬਿਠਾ ਦਿਓ, ਕੋਈ ਗਰੀਬੜਾ ਹੋਵੇ ਤਾਂ ਉਹਨੂੰ ਰਾਜਾ ਬਣਾ ਦਿੰਦਾ। ਜਿਹੜਾ ਰਾਜਾ ਹੁੰਦਾ ਉਹਨੂੰ ਫੜ ਕੇ ਜੇਲ੍ਹ ਚ ਸੁੱਟ ਕੇ ਰੰਕ ਬਣਾ ਦਿੰਦਾ, ਏਦਾਂ ਦਾ ਬਲੀ ਰਾਜਾ ਹੈ।
ਐਸੋ ਪਾਤਸ਼ਾਹ ਪਇਓ ਐਸ਼ਵਰਜ ਮਹਾਨੀ ਐ।
ਇਹੋ ਜਿਹਾ ਇਹ ਪਾਤਸ਼ਾਹ ਹੋਇਆ ਜਹਾਂਗੀਰ ਜਿਹਦੇ ਕੋਲ ਬਹੁਤ ਐਸ਼ੋ ਇਸ਼ਰਤ ਦਾ ਸਾਧਨ ਸੀ, ਕਈ ਤਰ੍ਹਾਂ ਦੇ ਐਸ਼ੋ ਇਸ਼ਰਤ ਦੇ ਐਸ਼ਵਰਜ ਦਾ ਇਹ ਮਾਲਕ ਸੀ।
ਕਬਿਤ ਤਾਂ ਕੋ ਹੈ ਦੀਵਾਨ ਇੱਕ ਚੰਦੂ ਨਾਮ ਅਬਿਬੇਕ।
ਇਹੋ ਜਿਹਾ ਜਿਹੜਾ ਇਹ ਵੱਡਾ ਪ੍ਰਬਲ ਬਾਦਸ਼ਾਹ ਸੀ ਜਹਾਂਗੀਰ, ਇਹਦਾ ਸੀ ਇੱਕ ਬਹੁਤ ਵੱਡਾ ਦੀਵਾਨ ਜਿਹਦਾ ਨਾਂ ਸੀ ਚੰਦੂ ਲਾਲ, ਦੀਵਾਨ ਚੰਦੂ। ਅਬਵੇਕ, ਅਬਵੇਕ ਦਾ ਮਤਲਬ ਹੁੰਦਾ ਬਵੇਕ ਤੋਂ ਵਿਹੂਣਾ, ਜਿਹਦੇ ਅੰਦਰ ਵਿਚਾਰ ਸ਼ਕਤੀ ਨਹੀਂ ਸੀ ਕੰਮ ਕਰਦੀ। ਅਬਵੇਕੀ ਉਹਨੂੰ ਕਹਿੰਦੇ ਜਿਹਦੇ ਅੰਦਰ ਬਵੇਕ ਨਾ ਹੋਵੇ, ਯਾਨੀ ਕਿ ਜਿਹੜਾ ਵਿਚਾਰਵਾਨ ਨਾ ਹੋਵੇ, ਏਦਾਂ ਦਾ ਅਬਵੇਕੀ ਸੀ ਚੰਦੂ ਪਾਪੀ।
ਗੁਰੂ ਪਰਮੇਸ਼ਵਰ ਮਹਾਤਮ ਨਾ ਜਾਣੀ।
ਇਹ ਅਬਵੇਕੀ ਦੀਵਾਨ ਚੰਦੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਔਰ ਗੁਰੂ ਘਰ ਦੀ ਮਹਿਮਾ ਨੂੰ ਨਹੀਂ ਸੀ ਜਾਣਦਾ। ਇਹ ਜਹਾਂਗੀਰ ਬਾਦਸ਼ਾਹ ਦਾ ਬੜਾ ਵੱਡਾ ਦੀਵਾਨ ਸੀ ਔਰ ਸਤਿਗੁਰੂ ਜੀ ਦੇ ਘਰ ਦੀ ਮਹਿਮਾ ਤੋਂ ਅਣਜਾਣ ਹੈ, ਗੁਰੂ ਘਰ ਦੀ ਮਹਿਮਾ ਨੂੰ ਨਹੀਂ ਜਾਣਦਾ ਮੂਰਖ।
ਮਾਇਆ ਮਦ ਮਾਤੋ ਮੂੜ ਕੋ ਮਤ ਅਰੂੜ ਰਹੀ।
ਮਾਇਆ ਦੇ ਨਸ਼ੇ ਵਿੱਚ ਮਸਤ, ਮਾਇਆ ਧਾਰੀ ਸੀ, ਦੂਜਾ ਪਦਵੀ ਵੀ ਸੀ, ਦੀਵਾਨ ਸੀ। ਬਾਦਸ਼ਾਹ ਦਾ ਤਾਂ ਕੁੱਤਾ ਨਹੀਂ ਮਾਣ ਹੁੰਦਾ, ਇਹ ਤਾਂ ਫਿਰ ਵੀ ਉਹਦਾ ਦੀਵਾਨ ਸੀ, ਬੜਾ ਵੱਡਾ ਅਹਿਲਕਾਰ ਹੁੰਦਾ ਦੀਵਾਨ। ਇਹਨੂੰ ਬਹੁਤ ਜ਼ਿਆਦਾ ਹੰਕਾਰ ਸੀ ਆਪਣੀ ਪਦਵੀ ਦਾ ਔਰ ਮਾਇਆ ਦਾ।
ਹੁਕਮ ਚਲਾਵਤ ਹੰਕਾਰ ਕੈ ਮਹਾਨੀ।
ਬਹੁਤ ਜ਼ਿਆਦਾ ਹੰਕਾਰ ਦੇ ਨਾਲ ਆਪਣਾ ਹੁਕਮ ਚਲਾਉਂਦਾ ਸੀ, ਸਭ ਪਾਸੇ ਦਾ ਹੁਕਮ ਜਾਂਦਾ ਸੀ। ਦੀਵਾਨ ਜੋ ਹੋਇਆ ਪੂਰੇ ਜਿੱਥੇ ਜਿੱਥੇ ਬਾਦਸ਼ਾਹ ਦਾ ਹੁਕਮ ਚੱਲਦਾ ਸੀ ਉੱਥੇ ਇਹਦਾ ਵੀ ਨਾਲ ਚੱਲਦਾ ਸੀ। ਤੋ ਦੀਵਾਨ ਹੋਣ ਕਰਕੇ ਇਹਦਾ ਹੁਕਮ ਸਾਰੇ ਪਾਸੇ ਚੱਲਦਾ, ਜਿਹਦੇ ਨਾਲ ਬਹੁਤ ਜ਼ਿਆਦਾ ਹੰਕਾਰ ਕਰਦਾ।
ਪਾਤਸ਼ਾਹੀ ਲੋਕ ਸਭ ਮਾਨੇ ਆਨ ਠਾਨੇ ਨਮੋ।
ਜਿਹੜੇ ਬਾਦਸ਼ਾਹ ਦੇ ਵੱਡੇ ਵੱਡੇ ਵਜ਼ੀਰ ਨੇ, ਬਾਦਸ਼ਾਹ ਦੇ ਵੱਡੇ ਵੱਡੇ ਅਫਸਰ ਨੇ, ਅਹਿਲਕਾਰ ਨੇ, ਜਿਹਨਾਂ ਨੂੰ ਪਾਤਸ਼ਾਹੀ ਲੋਕ ਕਿਹਾ ਜਾਂਦਾ, ਉਹ ਵੀ ਦੀਵਾਨ ਚੰਦੂ ਦੇ ਅੱਗੇ ਨਮਸਕਾਰ ਕਰਦੇ ਤੇ ਇਹਦੀ ਈਨ ਮੰਨਦੇ ਸੀ, ਇਹਦੀ ਆਨ ਮੰਨ ਕੇ ਇਹਦੇ ਅੱਗੇ ਸੀਸ ਝੁਕਾਉਂਦੇ ਸਨ।
ਚਾਹੇ ਜਿਮ ਕਰੇ ਤਿਮ ਦੇਸ਼ ਜਿਸ ਮਾਨ।
ਜੋ ਚਾਹੇ ਕਰ ਦੇਵੇ ਸਾਰਾ ਦੇਸ਼ ਇਹਦੀ ਗੱਲ ਮੰਨਦਾ ਸੀ, ਜਿਹੜਾ ਫੈਸਲਾ ਕਰ ਦੇਣਾ ਇਹਨੇ ਬਾਦਸ਼ਾਹ ਨੇ ਵੀ ਉਸੇ ਤੇ ਮੋਹਰ ਲਾ ਕੇ ਭੇਜ ਦੇਣਾ। ਤੋ ਜਿਹੜਾ ਕੰਮ ਇਹ ਕਰ ਦਿੰਦਾ ਸਾਰਾ ਦੇਸ਼ ਇਹਦਾ ਕੰਮ ਉਹ ਮੰਨਦਾ ਸੀ।
ਇਕ ਸੁੱਤਾ ਪਾਈ ਤਾਂ ਕੋ ਨਾਮ ਰੱਖਿਓ ਸਦਾ ਕੋਰ।
ਇਹਦੇ ਘਰ ਵਿੱਚ ਇੱਕ ਲੜਕੀ ਨੇ ਜਨਮ ਲਿਆ, ਦੀਵਾਨ ਚੰਦੂ ਦੀ ਇੱਕ ਲੜਕੀ ਸੀ, ਕੰਨਿਆ ਸੀ, ਜਿਹਦਾ ਨਾਮ ਇਹਨੇ ਸਦਾ ਕੌਰ ਰੱਖਿਆ।
ਕਲਹਾਵਤਰੀ ਦੋਨੋਂ ਲੋਕ ਪਿਤ ਹਾਂ ਨਹੀਂ।
ਕਹਿੰਦੇ ਮਾਨੋ ਲੜਕੀ ਨਹੀਂ ਜੰਮੀ ਇਹਦੇ ਘਰ, ਕਲਹੈ ਨੇ ਜਨਮ ਲਿਆ, ਜਿਸ ਨੇ ਜਨਮ ਲੈ ਕੇ ਚੰਦੂ ਦੇ ਕਰਮ ਜਿਹੜੇ ਸਨ ਮਾੜੇ, ਲੇਖਾ ਜੋਖਾ ਹੁੰਦਾ ਨਾ, ਲੇਖਾ ਜੋਖਾ ਜਿਹੜੇ ਪੁੱਤ ਧੀਆਂ ਨੇ, ਰਿਸ਼ਤੇਦਾਰ ਨੇ, ਸੰਬੰਧੀ ਨੇ, ਸਾਰੇ ਲੇਖਾ ਲੈਣੀ ਆਉਂਦੇ ਆ, ਹਿਸਾਬ ਕਿਤਾਬ ਹੀ ਆ ਸਾਰਿਆਂ ਦਾ ਇੱਕ ਦੂਜੇ ਨਾਲ, ਤੇ ਉਹੀ ਲੈਣੀਆਂ ਦੇਣੀਆਂ ਦੇ ਸੰਬੰਧ ਬਣੇ ਹੁੰਦੇ ਆ। ਕਹਿੰਦੇ ਇਹਨੇ ਇਹਦੇ ਘਰ ਜਨਮ ਲਿਆ, ਜਿਸ ਕਰਕੇ ਚੰਦੂ ਦੇ ਦੋਵੇਂ ਹੀ ਜਹਾਨ ਵਿਗੜ ਗਏ, ਲੋਕ ਵੀ ਤੇ ਪਰਲੋਕ ਵੀ।
ਕਬਿਤ सात में बारक बेखे सुता जब हीरी निज।
चंदू लाल ने जदो वेख्या के एदी लड़की सतवें साल च हो गई, उन्हां वेलियां च इस उम्र दे विच रिश्ते जिहड़े सी सगाईयां छोटी उम्रे कर दिंदे सी, जदों बच्चे जवान होना फिर मकलावा टोर देना। तो इस प्रकार दे नाल व्याह शादियां छोटी उम्र च हो जांदियां सी। सत साल दी जदों इहदी लड़की हो गई तां इहने वेख्या,
करो सन बंद कहो ऐसो मन आनियो।
घरवाली ने आख्या कि दीवान जी लड़की वास्ते कोई वर घर लभीए चंगा जिहड़ा अपने बराबर दा होवे। इहने भी आख्या ठीक है, करो संबंध कहूं किते संबंध करिए, किते इस लड़की दा रिश्ता करिए।
बिपर को बोलायो समझायो मिल दंपत ने।
चंदू लाल ते उहदी घरवाली ने अपनी जिहड़ा कुल दा पुरोहित सी ना ब्राह्मण ओनू बुलाया। ओनू बुला के चंदू ने ते उहदी घरवाली ने ओनू समझाया भी सानू किदां दा रिश्ता चाहीदा। ओ सारी गल बात समझाई।
संपत हमारे सम सदन महानियो।
समझाया आख्या पुरोहित जी पंडित जी साडे समान ही घर विच संपत्ति होवे जिन्ना साडे घर विच है। आ तेनू पता ही है साडे बारे, तू साडी कुल दा पुरोहित है, साडे घर जिन्नी संपदा है इन्नी होनी चाहीदी है जिहड़ा घर तू साडी धी लई लभना है।
ऊची कुल होए ले ओ बृंदपुर जोए तुम।
फिर उच्ची कुल दा होना चाहिदा, नीवी कुल दा नहीं। जाति जिहड़ी कुल है ओ भी उच्ची होनी चाहिदी है, और जिथे कुल उच्ची होवे ते जिहड़ा वर है लड़का है ओ भी बड़ा सोहना सुनखा होना चाहिदा, सुंदर होना चाहिदा जिहड़ा साडी धी लई पालना है।
सुंदर स्वरूप बार खोजो सब थानियो।
जाओ जाके भाल करो, लभो ते सुंदर स्वरूप होवे लड़का, उच्ची कुल होवे, साडे बराबर दा घर होना चाहिदा। जिवे मेरे घर च संपदा विभूती है, एदा उहना दे घर विच भी चंगा धन संपदा विभूती होवे।
तीनों वै एकत्र तो बचित्र बात जानो मन।
तिन्ने गल्लां इकट्ठियां हो जान फिर तां गल ही बन जाए। तीन गल्लां केड़ियां? साडे बराबर दा घर होवे संपदा विच, दूजा कुल उच्ची होवे, तीजा लड़का सोहना सुनखा होवे। जे तिन्ने गल्लां बन जान ते फिर साडे लई तां बड़ा बचित्र काम हो जाए।
आलस ना कीजै फिर बेको हित ठानियो।
जे तुहानूं इह तिन्ने चीजां किसे घर च मिल जान ते फिर आलस ना करियो वापस आउण दा, तो फिर आलस ना करियो, फिर तां लड़की मेरी दा रिश्ता तुसी मेरे तो बिना पुछिया ही कर आयो। चंदू ने यह भी कह दिता, फिर पुछो ना आके मैनू, फिर वह घर जिहड़ा वो तुसी पक्का कर आयो।
कबित हम सम तन होए उचो बंस शुद्ध होए।
बस इन्हां गल्लां दा ख्याल रखियो भी साडे बराबर उन्हां कोल तन होना चाहीदा, साडे बराबर दा ही उन्हां दा वंश होना चाहिदा शुद्ध।
सुंदर स्वरूप होए बार देख लीजिए।
और लड़का जेड़ा लभना पालना वार ओ भी सुंदर स्वरूप होवे, ए गल्लां जरूर ध्यान नाल वेखियो।
देशन विदेश बेके बिचरो विशेष कर।
और ए तुसी बिना आलस तो फिरियो देशा विदेशा च, एदां दे रिश्ते ना पालने पैंदे आ, ते किते एक जगह ते पाल के ना आस ना छड़ दियो। देश विदेश जिथे भी फिरो ते फिर के चंगी तरह पाल करो।
हीरू आशीष जे नरेश बेश कीजिए।
कोई राज घराने च रिश्ता हो जे ता भी कोई गल नहीं, कोई राजा होवे किसे देश दा ता ओदी पाल कर लियो ते देरी ना लायो।
काहू कामदार होए बड़ो बेवहार होए।
फिर कहंदा जा कोई राजा मिल जे ता ठीक है, जे कोई राजा ना मिले किसे देश दा ते कोई व्यापारी होवे। कामदार दा मतलब जेड़ा कोई चंगा व्यापार करन वाला, जेदा व्यापार चलदा होवे देशां विदेशां च, वड्डा सौदागर होवे व्यापारी होवे ओ वेख लियो।
जाहर उदार होए मिल के जनी जिए।
आ जेड़ा सारे पासे जाहर होवे प्रगट होवे ते मिल के चंगी तरह पहला परख कर लियो, उहनां दे परिवार बारे अगे पिछे पूरी पड़ताल कर लियो। धी विआउणी है लड़की विआउणी है उस घर च, इस करके चंगी तरह पड़ताल कर लियो।
ऐसो पै पती जीए ना संसै को रखी जीए।
जे कोई एदा दा तुहानू मिल जे जिवें मैं कह रहा ओदे ते पतीजियो यानी कि ओनू पक्का कर लियो ओदे प्रति फिर मन च कोई संसा ना रखियो।
मोलाज को पकी जीए सो ना तो ताहा दीजिए।
बस जदों भी रिश्ता करन लगोगे मेरी धी दा ओदो मेरी लाज वल जरूर वेखियो भी मैं की हां मेरा रुतबा की है मेरे बारे तुसी चंगी तरह जानदे हो ए पहला चंगी तरह वेख लियो जिथे भी रिश्ता करोगे।
कबित चंदू के बचन सुन बिपर ने सोमान मन।
जदों चंदू लाल दियां गल्लां इन्हां दे कुल परोत ने ब्राह्मण ने सुनिया सुन के उन्हें आख्या जी सत बचन दीवान साहब जिवें तुसी कहिंदे हो इसे तरह ही होवेगा।
पन्यो तेरे पाग तन तैसी तुव जात की।
हुण इहो जे कुल परोत हुंदे हो वडियाईयां भी करदे इदां दे बंदियां दी ते सुनना भी चाहुंदे हुंदे भी दो शब्द साडी सिफत दे कोई कवे। परोहित ने आख्या महाराज तुसी धन हो दीवान जी तुहाडे भाग धन ने तुहाडी जात वर्गी जात किथे होनी है। जे विचार गोचरी दृष्टि नाल वेखी जदों परोहित ने गल कही भी तुहाडी जात वर्गी महाराज जात किथे होनी है तां उत्थे आपे गल स्पष्ट हो जांदी है। अंदाजा ला लेंदे आ विद्वान भी कई वेरी होनी किसे दे मूंह सच ही घोंदी है भी तेरे वर्गी जात कहदी होनी वाकई इहदे वर्गी नीच जात दा कोई मनुख होना ही नहीं संसार च जिन्नी नीच जात इसदी है। हां जी
फिरें देश देश में भी लोके गे आशीष हम।
कहिंदे असीं जरूर फिरांगे देशां विच विदेशां विच चंगी तरह पड़ताल करांगे सारे पासे फिरांगे।
उत्तमता को खोजेंगे समान तो जात की।
जेड़ा तेरे बराबर दी जाति दा होवेगा तेरे बराबर दा घर होवेगा संपदा विच धन विच पदवी विच असी ओ घर जाके लभांगे।
मेरो जजमान तन लैहो सन बंद बने।
तू मेरा जजमान है जदों मैं तेरा चंगे घर च किते संबंध जोड़ के आया ते मैं तेरे कोलो धन दा गफा लैणा खुला दीवान जी मैनू नहीं लालच जे मैं वधिया घर च संबंध जोड़ के आवांगा तुहाडा ते तुसी भी खुश हो के मैनू धन दा खुला गफा दियोगे।
होए जस ब्रिंद गंध जथा जल जात की।
जिवें कमल दे फुल दी सुगंधी हुंदी है ना एदां तुहाडा जस सारे पासे फैलेगा एदां दा घर मैं तुहाडा लभ के आवांगा लड़की लई।
कीजे बेदा मोए तो ए काज शुभ होए।
दीवान जी हुण मैनू विदा करो। विदा करन दा मतलब भी लियाओ खर्चा परचा भी तां लगना जाना। कहिंदा जी दीवान जी हुण मैनू विदा करो तां जो मैं छेती जाके कार्ज करा।
जो ए शगन अनूठे अब समय चल जात की।
शगन बड़े वधिया ने हुण आ बड़ा सोहना शगन दिसदा ओ वेखो सुहागणा पीआं गीत गाउंदियां ने आ हवा किन्नी सोहनी अगों मिठी चलदी है। कहिंदे बड़े शुभ सगन दिसदे ने हुण जाण दा मुहूर्त है ते तू मैनू छेती विदा कर।
कबित नाउ की नसात नित सेवा करे हाथ निज।
तो परोहित चल पिया रिश्ता करन लई नाल उहने नाई लै लै नाई जिहड़े हुंदे सी उहनां वेलिआं च लागी बना के उह नाल लिजाए जांदे भी उह नाल सेवा टहल भी करदे। इन्हे अपने नाल कुछ नाई लै ले जेड़े रोज एदी सेवा करदे परोत दे नाल रहिंदे हन।
और दास करे संग अधिक समाज ते।
और भी कई दास जेड़े क्योंकि राजसाज लैणा सी नाल देशां विदेशां च भ्रमण करना कल्ले तो कल्ले बंदे दा तां नहीं सी ना काम अठ दस नौकर चाकर भी परोहित सी आखिरकार दीवान दा उह दीवान ने अपने अठ दस नौकर चाकर भी भेज दिते नाल नाई भेजे पूरा सम्मान करके भेजिया।
नगर नगर प्रत खोजत फिरत बार।
होने परोहित जेड़ा सी ते नाई जेड़े ने नगर नगर भाल करदे दिल्लियों इधर पंजाब नूं टुर पए ते वखो वखरे नगरां विच जाके पुछदे है भी इत्थे कोई वर घर होवे तो एदा कल्ले कल्ले नगर च शहर च लभदे आउंदे ने।
रैन को बसेरा कर हीरे सब साजते।
जिथे किते रात पैंदी है उथे रात कट लैंदे ने ਅਗਲਾ ਦਿਨ ਜਦੋਂ ਚੜਦਾ ਤੇ ਫਿਰ ਭਾਲ ਕਰਨ ਲੱਗ ਪੈਂਦੇ ਨੇ।
ਜਹਾਂ ਆਚੀ ਕੁੱਲ ਤਾਹਾਂ ਤਨ ਮੇਂ ਨਾ ਤੁਲ ਹੋਤ।
ਹੁਣ ਤਿੰਨੇ ਚੀਜ਼ਾਂ ਇਕੱਠੀਆਂ ਮਿਲਦੀਆਂ ਨੇ ਕਿਤੇ, ਜਿੱਥੇ ਧਨ ਚੰਗਾ ਹੁੰਦਾ ਕਿਸੇ ਕੋਲ, ਮਾਇਆ ਦੇ ਚਾਰ ਛਿੱਲੜ ਹੁੰਦੇ ਆ, ਉੱਥੇ ਉਹਨਾਂ ਦੀ ਕੁੱਲ ਚੰਗੀ ਨਹੀਂ ਹੁੰਦੀ, ਜਾਤੀ ਉੱਚੀ ਨਹੀਂ ਹੁੰਦੀ ਜਿਹੋ ਜਿਹੀ ਇਹਨਾਂ ਨੂੰ ਚਾਹੀਦੀ ਸੀ। ਹਾਂਜੀ,
ਜਹਾਂ ਤਨ ਤੁਲ ਤਾਹਾਂ ਕੁੱਲ ਨਹੀਂ ਰਾਜ ਤੇ।
ਜਿੱਥੇ ਧਨ ਹੁੰਦਾ ਉੱਥੇ ਕੁੱਲ ਨਹੀਂ ਮਿਲਦੀ, ਜਿੱਥੇ ਕੁੱਲ ਚੰਗੀ ਹੁੰਦੀ ਉੱਥੇ ਧਨ ਨਹੀਂ ਮਿਲਦਾ।
ਜਹਾਂ ਤਨ ਕੁੱਲ ਮੈਂ ਸੋ ਤੁਲ ਤਾਂ ਮਿਲਤ ਆਏ।
ਜਿੱਥੇ ਧਨ ਹੁੰਦਾ ਤੇ ਕੁੱਲ ਵੀ ਚੰਗੀ ਹੁੰਦੀ ਆ, ਦੋਵੇਂ ਗੱਲਾਂ ਮਿਲ ਜਾਂਦੀਆਂ ਨੇ।
ਬਾਲਕ ਬਹੀਨ ਰੂਪ ਹੇਰਤ ਕੋ ਕਾਜ ਤੇ।
ਉੱਥੇ ਉਹਨਾਂ ਦਾ ਜਿਹੜਾ ਲੜਕਾ ਹੁੰਦਾ, ਬਾਲਕ ਹੁੰਦਾ, ਉਹ ਕੋਝਾ ਜਿਹਾ ਹੁੰਦਾ, ਕਾਲਾ ਜਿਹਾ, ਬਦਰੰਗ ਜਿਹਾ, ਉਹ ਨਹੀਂ ਨਜ਼ਰ ਆਉਂਦਾ ਚੰਗਾ ਸੋਹਣਾ ਨਿਜਦ। ਜਿੱਥੇ ਬੱਚਾ ਚੰਗਾ ਹੁੰਦਾ ਉੱਥੇ ਕੁੱਲ ਚੰਗੀ ਨਹੀਂ ਮਿਲਦੀ। ਏਦਾਂ ਤਿੰਨੇ ਚੀਜ਼ਾਂ ਇਕੱਠੀਆਂ ਨਹੀਂ ਪਈਆਂ ਮਿਲਦੀਆਂ ਇਹਨਾਂ। ਹਾਂਜੀ,
ਕਬਿਤ ਪੁਰ ਪੁਰ ਹੇਰਤ ਫੇਰਤ ਨਾਰ ਪੁੱਛ ਲਿਤ।
ਏਦਾਂ ਨਗਰ ਨਗਰ ਦੇ ਵਿੱਚ ਲੱਭਦੇ ਫਿਰਦੇ ਆ ਤੇ ਪੁੱਛਦੇ ਆ ਵੀ ਦੱਸੋ ਕੋਈ ਚੰਗਾ ਪਰਿਵਾਰ ਹੋਵੇ, ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨਾ, ਜਿਹਦੀ ਕੁੱਲ ਉੱਚੀ ਹੋਵੇ, ਲੜਕਾ ਸੁੰਦਰ ਹੋਵੇ, ਧਨ ਚ ਵਿਭੂਤੀ ਚ ਸੰਪਦਾ ਵਿੱਚ ਚੰਗਾ ਐਸ਼ਵਰਜ ਦਾ ਮਾਲਕ ਹੋਵੇ। ਏਦਾਂ ਇਹ ਪੁੱਛਦੇ ਨੇ ਨਗਰ ਨਗਰ ਵਿੱਚ ਜਾ ਕੇ।
ਛਤਰੀ ਹੋਵੇ ਤਾਂ ਨਾਡ ਤਾਮ ਸੁੰਦਰ ਸਪੂਤ ਹੋਏ।
ਕਹਿੰਦੇ ਕੋਈ ਖੱਤਰੀ ਹੋਵੇ ਚੰਗਾ, ਛਤਰੀ ਜਿਹੜਾ ਤਨਾਡ ਹੋਵੇ ਤੇ ਜਿਹਦਾ ਸੋਹਣਾ ਸਪੁੱਤਰ ਹੋਵੇ ਘਰ ਵਿੱਚ।
ਸ਼ਾਹ ਕੋ ਸਚਿਵ ਤਾਂ ਕੀ ਸੁੱਤਾ ਕੋ ਸੰਬੰਧ ਚਾਹੇ।
ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ ਚੰਦੂ, ਉਹਦੀ ਲੜਕੀ ਦਾ ਸੰਬੰਧ ਜੋੜਨਾ, ਅਸੀਂ ਉਹਦਾ ਰਿਸ਼ਤਾ ਕਰਨਾ ਜੇ ਕੋਈ ਏਦਾਂ ਦਾ ਪਰਿਵਾਰ ਮਿਲ ਜਾਏ।
ਜਾਂ ਕੇ ਵੱਡੇ ਭਾਗ ਜਗ ਮਿਲੇ ਇਸ ਥਾਨ ਸੋਏ।
ਇਹਨਾਂ ਦੇ ਵੱਡੇ ਭਾਗ ਹੋਣਗੇ, ਉਹਨਾਂ ਦੇ ਘਰ ਵਿੱਚ ਇਹੋ ਜਿਹਾ ਰਿਸ਼ਤਾ ਹੋਣਾ, ਉਹਨਾਂ ਦਾ ਇਹੋ ਜਿਹੇ ਦੀਵਾਨ ਚੰਦੂ ਨਾਲ ਸੰਬੰਧ ਜੁੜਨਾ।
ਹੁਕਮ ਮਹਾਨ ਚਾਰੋ ਦੇਸ਼ ਮੈਂ ਬਖਾਨ ਕਰੇ।
ਕਿਉਂਕਿ ਬਾਦਸ਼ਾਹ ਜਿੰਨਾ ਹੁਕਮ ਦੇਸ਼ ਵਿੱਚ ਕਰਦਾ, ਉਸੇ ਤਰ੍ਹਾਂ ਉਸ ਸਾਰੇ ਦੇਸ਼ ਵਿੱਚ ਦੀਵਾਨ ਚੰਦੂ ਦਾ ਹੁਕਮ ਚੱਲਦਾ। ਦੀਵਾਨ ਜੋ ਆ ਉਹ ਵੀ ਆਪਣਾ ਹੁਕਮ ਉਸੇ ਤਰ੍ਹਾਂ ਹੀ ਚਲਾਉਂਦਾ ਪੂਰੇ ਦੇਸ਼ ਵਿੱਚ।
ਅਨ ਗਨ ਸੰਪਤਾ ਕੋ ਪ੍ਰਾਪਤ ਸਦਾਈ ਜੋਏ।
ਅਣਗਿਣਤ ਸੰਪਦਾ ਦਾ ਮਾਲਕ ਹੈ ਜਿਹਨੂੰ ਰੋਜ਼ ਪ੍ਰਾਪਤ ਹੁੰਦੀ ਹੈ। ਜਦੋਂ ਕੋਈ ਵੱਡੇ ਵੱਡੇ ਅਹਿਲਕਾਰ ਅਫਸਰ ਆਉਂਦੇ, ਉਹਨੂੰ ਨਜ਼ਰਾਨੇ ਦੇ ਕੇ, ਮਾਇਆ ਦੇ ਕੇ ਮਿਲਦੇ ਨੇ।
ਹੀਰ ਹਮਰਾਏ ਨਹੀਂ ਸੁਧ ਕਹੂੰ ਲਾਏ ਅਸ।
ਪੁੱਛਦੇ ਨੇ ਲੋਕਾਂ ਨੂੰ, ਕਹਿੰਦੇ ਅਸੀਂ ਤਾਂ ਬਹੁਤ ਥਾਵਾਂ ਤੇ ਭਾਲ ਕੀਤੀ ਪਰ ਸਾਨੂੰ ਕੋਈ ਏਦਾਂ ਦਾ ਘਰ ਨਹੀਂ ਪਿਆ ਲੱਭਦਾ ਜਿੱਥੇ ਅਸੀਂ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਜੋੜ ਸਕੀਏ।
ਫੇਰੇ ਮਨ ਟਾਏ ਨਹੀਂ ਪਾਇਓ ਕਿਤ ਸਮ ਕੋਈ।
ਸਾਡਾ ਦਾ ਮਨ ਢੱਠ ਗਿਆ ਕਿ ਜਿਹੋ ਜਿਹਾ ਅਸੀਂ ਰਿਸ਼ਤਾ ਲੱਭਦੇ ਆ ਓਦਾਂ ਦਾ ਰਿਸ਼ਤਾ ਨਹੀਂ ਪਿਆ ਲੱਭਦਾ, ਨਹੀਂ ਪਿਆ ਮਿਲਦਾ।
ਕਬਿਤ ਫਿਰ ਚਾਰ ਓਰ ਮੈਂ ਲਾਹੌਰ ਪੁਰ ਗਏ ਪੁਨ।
ਇਹਦਾ ਚਾਰੇ ਪਾਸੇ ਫਿਰਦੇ ਫਿਰਦੇ ਅਖੀਰ ਨੂੰ ਬੜਾ ਵੱਡਾ ਪ੍ਰਸਿੱਧ ਸ਼ਹਿਰ ਪੰਜਾਬ ਦੀ ਧਰਤੀ ਦਾ ਲਾਹੌਰ, ਇਹ ਲਾਹੌਰ ਚੱਲ ਕੇ ਗਏ।
ਕਹਿਓ ਬਹੁ ਲੋਕਨ ਮੈਂ ਦਿੱਲੀ ਹੂੰ ਤੇ ਆਏ ਐ।
ਹੁਣ ਲਾਹੌਰ ਸ਼ਹਿਰ ਵੱਡਾ ਸ਼ਹਿਰ ਸੀ ਪੂਰੇ ਪੰਜਾਬ ਭਰ ਦੀ, ਇਉਂ ਕਹਿ ਲਈਏ ਵੀ ਵੱਡੀ ਰਾਜਧਾਨੀ ਸੀ ਉਸ ਵੇਲੇ ਲਾਹੌਰ, ਤੇ ਉਸ ਲਾਹੌਰ ਸ਼ਹਿਰ ਦੇ ਵਿੱਚ ਆਏ ਨੇ ਵੀ ਵੱਡੇ ਸ਼ਹਿਰਾਂ ਚ ਵੱਡੇ ਵੱਡੇ ਲੋਕ ਰਹਿੰਦੇ ਆ, ਉੱਥੇ ਕੋਈ ਗੱਲ ਬਣ ਜਾਏਗੀ। ਤੋ ਉੱਥੇ ਚੱਲ ਕੇ ਆ ਕੇ ਇਹਨਾਂ ਨੇ ਪੁੱਛ ਗਿੱਛ ਕੀਤੀ।
ਚੰਦੂ ਕੇ ਮਨਿੰਦ ਅਮ ਖੋਜਤ ਬਿਲੰਦ ਫੇਰੇ।
ਚੰਦੂ ਲਾਹੌਰ ਵੀ ਆਉਂਦਾ ਜਾਂਦਾ ਰਹਿੰਦਾ ਸੀ, ਉੱਥੇ ਹਵੇਲੀ ਸੀ ਚੰਦੂ ਦੀ ਜਿੱਥੇ ਸਾਹਿਬਾਂ ਨੂੰ ਸ਼ਹੀਦ ਕੀਤਾ, ਉਹ ਹਵੇਲੀ ਹੁਣ ਵੀ ਉਹਨੂੰ ਲਾਲ ਹਵੇਲੀ ਵੀ ਕਹਿ ਦਿੰਦੇ ਆ। ਇਹ ਆ ਕੇ ਉੱਥੇ ਪੁੱਛਦੇ ਆ ਕਿ ਦੀਵਾਨ ਚੰਦੂ ਦੇ ਬਰਾਬਰ ਦਾ ਕੋਈ ਪਰਿਵਾਰ ਹੋਵੇ ਤਾਂ ਦੱਸੋ।
ਪ੍ਰਾਪਤ ਨਾ ਪਾਇਓ ਬੋ ਥਾਨ ਮੈਂ ਸੁਣਾਏ ਐ।
ਅਸੀਂ ਬੜੀਆਂ ਥਾਵਾਂ ਤੇ ਭਾਲ ਕੀਤੀ ਹੈ, ਲੱਭਿਆ, ਪਰ ਉਹਦੇ ਬਰਾਬਰ ਦਾ ਟੱਬਰ ਨਹੀਂ ਕੋਈ ਮਿਲਦਾ, ਉਹਦੇ ਬਰਾਬਰ ਦੀ ਜਾਤੀ ਦਾ ਜਾਂ ਕੋਈ ਉਹਦੇ ਬਰਾਬਰ ਵਾਂਗੂ ਧਨਵਾਨ ਹੋਵੇ, ਜੇ ਦੋਵੇਂ ਗੱਲਾਂ ਹੋਣ ਤਾਂ ਲੜਕਾ ਨਹੀਂ ਸੁੰਦਰ ਮਿਲਦਾ, ਇਹ ਵੱਡੀ ਸਮੱਸਿਆ ਹੈ।
ਹੁਤੇ ਕੁਝ ਸਿੱਖ ਤੈਨੂੰ ਗੁਰੂ ਕੀ ਸਿਫਤ ਕੀ ਨ।
ਲਾਹੌਰ ਸ਼ਹਿਰ ਵਿੱਚ ਮਹਾਰਾਜ ਜੀ ਦੇ ਸਿੱਖ ਵੀ ਵਸਦੇ ਸੀ, ਉਹ ਕਿਤੇ ਪ੍ਰੋਤ ਜਿਹੜਾ ਸੀ ਸਿੱਖਾਂ ਨੂੰ ਮਿਲਿਆ ਤੇ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਕੀਤੀ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਘਰ ਸਭ ਤੋਂ ਉੱਤਮ ਹੈ, ਸਭ ਤੋਂ ਵੱਡਾ ਘਰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਘਰ ਹੈ। ਜਿਸ ਘਰ ਚ ਦੁਨੀਆਂ ਦੇ ਸਾਰੇ ਘਰ ਆ ਕੇ ਸਮਾ ਜਾਣ, ਏਡਾ ਵੱਡਾ ਘਰ ਹੈ ਸਤਿਗੁਰਾਂ ਦਾ। ਉੱਤਮ ਸਤਿਗੁਰੂ ਜੀ ਹਨ।
ਤਨ ਅਨ ਗਨ ਨਿਤ ਸੰਗਤ ਚੜਾਈਏ।
ਕਹਿਣ ਲੱਗੇ ਪੰਡਿਤ ਜੀ, ਮਾਇਆ ਦੀ ਤਾਂ ਉੱਥੇ ਤੁਸੀਂ ਗਿਣਤੀ ਨਾ ਕਰੋ ਵੀ ਕਿੰਨੀ ਕੁ ਆਉਂਦੀ ਹੈ। ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਚਾਰਾਂ ਦਿਸ਼ਾਵਾਂ ਚੋਂ ਅਣਗਿਣਤ ਮਾਇਆ, ਉਹ ਰੋਜ਼ਾਨਾ ਹੀ ਮਹਾਰਾਜ ਜੀ ਦੇ ਚਰਨਾਂ ਚ ਚੜ੍ਹਦੀ ਹੈ, ਉਹਦੀ ਤਾਂ ਗਿਣਤੀ ਨਹੀਂ ਹੈ।
ਉੱਤਮ ਮਹਾਨ ਜਿਨੇ ਮਾਨਤ ਜਹਾਨ ਬਹੁ।
ਹੋਰ ਬੜੇ ਉੱਤਮ ਨੇ ਤੇ ਸਾਰਾ ਜਹਾਨ ਉਹਨਾਂ ਨੂੰ ਪੂਜਦਾ, ਸਾਰਾ ਸੰਸਾਰ, ਵੱਡੇ ਵੱਡੇ ਜਿਹੜੇ ਲੋਕ ਨੇ, ਵੱਡੀਆਂ ਜਾਤੀਆਂ ਦੇ ਤੇਰੇ ਵਰਗੇ ਬ੍ਰਾਹਮਣ ਵੀ, ਖੱਤਰੀ, ਸ਼ੂਦਰ, ਵੈਸ਼, ਸਭ ਆ ਕੇ ਉਹਨਾਂ ਦੇ ਚਰਨਾਂ ਨੂੰ ਪੂਜਦੇ ਨੇ, ਉਹਨਾਂ ਨੂੰ ਮੰਨਦੇ ਨੇ, ਏਡੇ ਵੱਡੇ ਮਹਾਨ ਤੇ ਮਹਾਤਮ ਵਾਲੇ ਨੇ।
ਜ਼ਾਹਰ ਵਿਸਾਲ ਜਸ ਸਭ ਤੇ ਸੁਹਾਈਏ।
ਉਹਨਾਂ ਦਾ ਜਸ ਸਾਰੇ ਜਗਤ ਵਿੱਚ ਜ਼ਾਹਰ ਹੈ ਤੇ ਬੜੇ ਵੱਡੇ ਪੱਧਰ ਤੇ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਦੀ ਮਹਿਮਾ ਪਸਰੀ ਹੋਈ ਹੈ। ਚੰਦੂ ਨੂੰ ਤਾਂ ਕੱਲੇ ਇਸ ਦੇਸ਼ ਚ ਹੀ ਜਾਣਦੇ ਹੋਣਗੇ ਵੀ ਚੰਦੂ ਦੀਵਾਨ ਹੈ, ਇਸ ਦੇਸ਼ ਵਿੱਚ ਹੀ ਜਾਣਦੇ ਹੋਣਗੇ, ਪਰ ਗੁਰੂ ਅਰਜਨ ਦੇਵ ਸਾਹਿਬ ਦੀ ਸੋਭਾ ਪੂਰੇ ਸੰਸਾਰ ਭਰ ਚ ਉਜਾਗਰ ਹੈ, ਪੂਰੇ ਸੰਸਾਰ ਭਰ ਵਿੱਚ ਵੱਡੀ ਹੈ।
ਕਬਿਤ ਤਾਨ ਆਰ ਬੰਸ ਕੋ ਬਿਦਿਤ ਜਿਮ ਕਯੋ ਤਿਮ।
ਜੇ ਤੁਸੀਂ ਧਨ ਦੀ ਗੱਲ ਕਰੋ ਤੇ ਧਨ ਦੀ ਕੋਈ ਕਮੀ ਨਹੀਂ, ਜੇ ਤੁਸੀਂ ਬੰਸ ਦੀ ਗੱਲ ਕਰੋ ਵੀ ਉਹਨਾਂ ਦਾ ਬੰਸ ਉੱਤਮ ਹੈ ਤੇ ਸੋਢੀਆਂ ਦੀ ਕੁੱਲ ਦੇ ਭੂਸ਼ਣ ਨੇ, ਉਹ ਸੋਢੀ ਕੁੱਲ ਸਿਰਮੌਰ ਨੇ ਤੇ ਸੋਢੀਆਂ ਦੀ ਕੁੱਲ ਉੱਤਮ ਕੁੱਲ ਹੈ।
ਤਿੰਨ ਕੇ ਸਪੁੱਤਰ ਪਾਏ ਤਾਂ ਕੀ ਸੁਣ ਗਾਥ ਕੋ।
ਤੀਜੀ ਗੱਲ ਜਿਹੜੀ ਤੁਸੀਂ ਲੱਭਦੇ ਹੋ ਵੀ ਸੋਹਣਾ ਲੜਕਾ ਹੋਵੇ, ਜਿਹੜਾ ਬਾਲਕ ਹੈ ਉਹ ਸੋਹਣਾ ਹੋਵੇ, ਤੇ ਫਿਰ ਉਹ ਵੀ ਸੁਣ ਲਓ ਪੰਡਿਤ ਜੀ, ਉਹਨਾਂ ਦੇ ਜਿਹੜੇ ਸਾਹਿਬਜ਼ਾਦੇ ਨੇ ਨਾ ਗੁਰੂ ਅਰਜਨ ਦੇਵ ਸਾਹਿਬ ਦੇ, ਧੰਨ ਗੁਰੂ ਹਰਗੋਬਿੰਦ ਸਾਹਿਬ, ਉਹ ਕਿੰਨੇ ਕੁ ਸੋਹਣੇ ਨੇ, ਉਹ ਵੀ ਸੁਣੋ।
ਰਾਜ ਚਿੰਨ ਅੰਗ ਮੈਂ ਅਨੰਗ ਕੁਸ ਰੂਪ ਮਾਨੋ।
ਇੰਨੇ ਸੁੰਦਰ ਨੇ ਕਿ ਰਾਜ ਯੋਗ ਦੇ ਰਾਜਿਆਂ ਵਾਲੇ ਜਿਹੜੇ ਅੰਗ ਹੁੰਦੇ ਆ ਨਾ ਰਾਜ ਯੋਗ ਦੇ, ਉਹ ਉਹਨਾਂ ਦੇ ਤਨ ਵਿੱਚ ਨੇ। ਅਨੰਗ ਅਨੰਗ ਕਹਿੰਦੇ ਨੇ ਕਾਮਦੇਵ ਨੂੰ, ਕਹਿੰਦੇ ਕਾਮਦੇਵ ਵੀ ਉਹਨਾਂ ਦੀ ਸੁੰਦਰਤਾ ਦੀ ਬਰਾਬਰੀ ਨਹੀਂ ਕਰ ਸਕਦਾ, ਇੰਨੇ ਸੋਹਣੇ ਤੇ ਸੁੰਦਰ ਨੇ ਛੇਵੇਂ ਪਾਤਸ਼ਾਹ।
ਬਾਹੂ ਹੈ ਪ੍ਰਲੰਬ ਮੁਖ ਰੂਪ ਨਿਸਨਾਥ ਕੋ।
ਤੇ ਪੰਡਿਤ ਜੀ, ਜਦੋਂ ਉਹਨਾਂ ਦੀਆਂ ਬਾਹਾਂ ਦੇ ਦਰਸ਼ਨ ਕਰੀਏ ਤੇ ਗੋਡਿਆਂ ਤੱਕ ਪਲੰਬਦੀਆਂ ਨੇ ਬਾਹਾਂ, ਹਾਲੇ ਦਸਾਂ ਕੁ ਸਾਲਾਂ ਦੀ ਨੇੜੇ ਉਮਰ ਹੋਵੇਗੀ ਉਹਨਾਂ ਦੀ, ਇਸ ਉਮਰ ਵਿੱਚ ਵੀ ਉਹਨਾਂ ਦੀਆਂ ਬਾਹਾਂ ਗੋਡਿਆਂ ਤੱਕ ਪਲੰਬਦੀਆਂ ਨੇ, ਮੋਢੇ ਉੱਚੇ ਨੇ। ਮੁਖ ਰੂਪ ਨਿਸਨਾਥ ਕੋ, ਤੇ ਜਦੋਂ ਉਹਨਾਂ ਦਾ ਚਿਹਰਾ ਵੇਖੀਏ ਪੰਡਿਤ ਜੀ, ਤੇ ਏਦਾਂ ਜਾਪਦਾ ਜਿਵੇਂ 14 ਕਲਾ ਸੰਪੂਰਨ ਚੰਦਰਮਾ ਹੋਵੇ, ਐਸਾ ਸੁੰਦਰ ਸਰੂਪ ਹੈ ਉਹਨਾਂ ਦਾ ਚੰਦਰਮਾ ਜੈਸਾ ਸੁੰਦਰ।
ਲੋਚਨ ਵਿਸਾਲ ਤੇ ਬਿਲੋਕਤ ਨਿਹਾਲ ਕਰੇ।
ਤੇ ਉਹਨਾਂ ਦੀਆਂ ਅੱਖਾਂ ਮੋਟੀਆਂ ਮੋਟੀਆਂ ਨੇ, ਨੇਤਰ ਮੋਟੇ ਨੇ ਉਹਨਾਂ ਦੇ। ਇਹ ਗਵਾਹੀ ਤਾਂ ਭਾਈ ਗੁਰਦਾਸ ਜੀ ਨੇ ਵੀ ਭਰੀ ਆਪਣੀ ਬਾਣੀ ਚ ਕਿ ਛੇਵੇਂ ਪਾਤਸ਼ਾਹ ਦੇ ਨੇਤਰ ਕਿਹੋ ਜਿਹੇ ਆ। ਉਹ ਲਿਖਦੇ ਆ, ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਰਮ ਦਿਆਲ ਲਾਲ। ਬੜੇ ਪਰਮ ਦਿਆਲੂ ਨੇ, ਲਾਲ ਬੜੇ ਸੋਹਣੇ ਆ, ਬੜੇ ਪਿਆਰੇ ਆ। ਪਰਮ ਦਿਆਲ ਲਾਲ ਲੋਚਨ ਵਿਸਾਲ। ਲੋਚਨ ਕਹਿੰਦੇ ਅੱਖਾਂ ਨੂੰ, ਵਿਸਾਲ ਕਹਿੰਦੇ ਨੇ ਵੱਡਿਆਂ ਨੂੰ। ਮਹਾਰਾਜ ਜੀ ਦੀਆਂ ਅੱਖਾਂ, ਮਹਾਰਾਜ ਜੀ ਦੇ ਨੇਤਰ ਬੜੇ ਮੋਟੇ ਮੋਟੇ ਨੇਤਰ ਨੇ। ਸਿੱਖ ਦੱਸ ਰਹੇ ਨੇ ਉਹਨੂੰ, ਪ੍ਰੋਹਤ ਨੂੰ, ਕਹਿੰਦੇ ਪ੍ਰੋਹਤ ਜੀ ਉਹਨਾਂ ਦੇ ਨੇਤਰ ਬੜੇ ਹੀ ਵਿਸਾਲ। ਬਿਲੋਕਤ ਨਿਹਾਲ ਕਰੈ, ਆਹਾ ਜਿਹਦੇ ਵੱਲ ਵੇਖਦੇ ਆ ਨਾ ਉਹਨੂੰ ਨਿਹਾਲ ਹੀ ਕਰ ਦਿੰਦੇ ਨੇ, ਇਹੋ ਜਿਹੇ ਦਿਆਲ ਨੇਤਰ ਨੇ ਉਹਨਾਂ ਦੇ। ਜਿਹਦੇ ਵੱਲ ਵੇਖਦੇ ਆ ਉਹਨੂੰ ਨਿਹਾਲ ਕਰ ਦਿੰਦੇ ਹਨ।
ਚਾਰੋਂ ਓਰ ਸੰਗਤਾਨੀ ਵਾਵੇ ਪੱਗ ਮਾਥ ਕੋ।
ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਉਹਨਾਂ ਦੇ ਚਰਨਾਂ ਤੇ ਆ ਕੇ ਸੀਸ ਨਵਾਉਂਦੀਆਂ, ਉਹਨਾਂ ਨੂੰ ਸੀਸ ਝੁਕਾਉਂਦੀਆਂ।
ਸੁੱਤਾ ਕੇ ਸਹਿਤ ਚੰਦੂ ਭਾਗ ਜੇ ਮਹੱਤ ਹੋਏ।
ਤੁਸੀਂ ਕਹਿੰਦੇ ਹੋ ਵੀ ਉਹਦੇ ਵੱਡੇ ਭਾਗ ਹੋਣਗੇ ਜਿਹਦਾ ਚੰਦੂ ਨਾਲ ਰਿਸ਼ਤਾ ਜੁੜੇਗਾ। ਸਿੱਖ ਕਹਿੰਦੇ ਅਸੀਂ ਕਹਿੰਦੇ ਆ ਕਿ ਚੰਦੂ ਦੇ ਵੱਡੇ ਭਾਗ ਹੋਣਗੇ, ਉਹਦੀ ਧੀ ਦੇ ਵੱਡੇ ਭਾਗ ਹੋਣਗੇ ਜੇ ਉਹਦਾ ਗੁਰੂ ਘਰ ਨਾਲ ਸੰਬੰਧ ਜੁੜਦਾ। ਤਾਂ ਜੇ ਸਤਿਗੁਰਾਂ ਦੇ ਘਰ ਨਾਲ ਰਿਸ਼ਤਾ ਜੁੜਦਾ।
ਬਨੇ ਸਨ ਬੰਦ ਤਬ ਸਤ ਗੁਰੂ ਸਾਥ ਕੋ,
ਜੇ ਸਤਿਗੁਰਾਂ ਦਾ ਸਾਥ ਮਿਲ ਜੇ ਉਹਨੂੰ, ਸਤਿਗੁਰਾਂ ਨਾਲ ਸੰਬੰਧ ਮਿਲ ਜੇ ਬਾਤ ਚੰਦੂ ਦਾ, ਫਿਰ ਚੰਦੂ ਦੇ ਵੱਡੇ ਭਾਗ ਹੋਣਗੇ।
ਕਬਿਤ ਸੁਨ ਦੇ ਜਬਰ ਉਰ ਹਰ ਇੱਕ ਅਧਿਕ ਤਰ।
ਪਰ ਉਹ ਤੇ ਇੱਦਾਂ ਦਾ ਹੀ ਰਿਸ਼ਤਾ ਸੁਣਨਾ ਚਾਹੁੰਦੇ ਸੀ, ਸੁਣ ਕੇ ਬੜਾ ਖੁਸ਼ ਹੋਇਆ। ਜਿਹੜਾ ਪੁਰੋਹਿਤ ਪੰਡਿਤ ਲੱਭਦਾ ਫਿਰਦਾ ਸੀ ਰਿਸ਼ਤਾ, ਕਹਿੰਦਾ ਅਸੀਂ ਤਾਂ ਕੰਨ ਤਰਸ ਗਏ ਸੀ ਇਹ ਗੱਲ ਸੁਣਨ ਨੂੰ। ਬੜੀਆਂ ਥਾਵਾਂ ਤੇ ਗਏ, ਜਿੱਥੇ ਕੋਈ ਕਹਿੰਦਾ, ਕਹਿੰਦੇ ਧਨ ਕੰਨ ਚੰਗਾ ਉਹਦੇ ਕੋਲ, ਪਰ ਉਹਦੀ ਜਾਤੀ ਬਰਾਬਰ ਦੀ ਨਹੀਂ। ਜੇ ਦੋਵੇਂ ਗੱਲਾਂ ਹੁੰਦੀਆਂ ਤੇ ਕਹਿੰਦੇ ਧਨ ਵੀ ਆ ਉਹਦੇ ਕੋਲ, ਜਾਤੀ ਵੀ ਉੱਤਮ ਹੈ, ਪਰ ਲੜਕਾ ਨੀ ਸੁੰਦਰ ਹੈ। ਏਦਾਂ ਮਿਲਦੇ ਹੀ ਨਹੀਂ ਸੀ ਕਿਤੇ ਗੱਲ ਤਿੰਨੇ ਚੀਜ਼ਾਂ, ਪਰ ਇਹ ਤੁਸੀਂ ਤਿੰਨੇ ਚੀਜ਼ਾਂ ਦੱਸਦੇ ਹੋ, ਇਹ ਤਾਂ ਬੜੀਆਂ ਉੱਤਮ ਨੇ। ਬੜੇ ਖੁਸ਼ ਹੋਏ, ਪੁਰੋਹਿਤ ਸੁਣ ਕੇ ਖੁਸ਼ ਹੋਇਆ।
ਰੂਰੋ ਬਾਰ ਗੁਰੂ ਪਾਇਓ ਬਿਚਰਤ ਗਏ ਹਾਰ।
ਕਹਿੰਦੇ ਲੱਭਦਿਆਂ ਲੱਭਦਿਆਂ ਆਖਿਰਕਾਰ ਸਤਿਗੁਰੂ ਜੀ ਨੂੰ ਵਰ ਰੂਪ ਦੇ ਵਿੱਚ ਚੰਦੂ ਦੀ ਲੜਕੀ ਲਈ ਇਹਨਾਂ ਨੇ ਲੱਭਿਆ ਪਾਲਿਆ।
ਰੂਪਵਤੀ ਕੰਨਿਆ ਉਤੀ ਬਾਲਕ ਸੁਨਿਓ ਸੋ ਤੈ ਸੋ।
ਕਹਿੰਦੇ ਤਾਂ ਬੜੀ ਵਧੀਆ ਜੋੜੀ ਬਣੇਗੀ। ਕਹਿੰਦੇ ਜਿਹੜੀ ਕੰਨਿਆ ਹੈ ਚੰਦੂ ਦੀ, ਉਹ ਵੀ ਬੜੀ ਰੂਪਵਤੀ ਹੈ, ਸੁੰਦਰ ਹੈ, ਤੇ ਜਿਵੇਂ ਤੁਸੀਂ ਦੱਸਦੇ ਹੋ ਵੀ ਬਾਲਕ ਸ਼੍ਰੀ ਹਰਗੋਬਿੰਦ ਜੀ ਵੀ ਇਹੋ ਜਿਹੇ ਸੁੰਦਰ ਨੇ, ਤਾਂ ਬੜੀ ਸੁੰਦਰ ਜੋੜੀ ਬਣੇਗੀ।
ਦੇਰ ਨਾ ਬਨ ਤੇ ਅਬ ਗਮਨੇ ਤਿੰਨੋ ਕੇ ਦੁਆਰ।
ਕਹਿੰਦੇ ਚਲੋ ਜੀ ਚਲੋ, ਛੇਤੀ ਕਰੀਏ, ਦੇਰੀ ਨਾ ਲਾਈਏ, ਛੇਤੀ ਨਾਲ ਚੱਲੀਏ ਗੁਰੂ ਅਰਜਨ ਦੇਵ ਸਾਹਿਬ ਕੋਲ।
ਜਾਨ ਪੈ ਅਰੂੜ ਕਰ ਆਨੰਦ ਅਰੂੜ ਕਰ।
ਲਾਹੌਰ ਸ਼ਹਿਰ ਤੋਂ ਆਪਣੀਆਂ ਸਵਾਰੀਆਂ ਤੇ ਸਵਾਰ ਹੋਏ ਤੇ ਬੜੇ ਆਨੰਦ ਨਾਲ ਭਿੱਜੇ ਹੋਏ ਆਏ।
ਪੰਥ ਮੈਂ ਪਿਆਨੇ ਬਾਤ ਚਿੱਤ ਮੈਂ ਵਿਚਾਰ ਉਚਾਰ।
ਰਸਤੇ ਚ ਟੁਰੇ ਆਉਂਦੇ ਤੇ ਆਪਣੇ ਚਿੱਤ ਚ ਵਿਚਾਰ ਕਰਦੇ ਆਉਂਦੇ ਨੇ।
ਰਾਮਦਾਸ ਪੁਰੀ ਮੈਂ ਪ੍ਰਵੇਸ਼ ਪਏ ਆਨ ਕਰ।
ਵਿਚਾਰ ਕਰਦਿਆਂ ਕਰਦਿਆਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਚ ਆਣ ਕੇ ਇਹਨਾਂ ਨੇ ਪ੍ਰਵੇਸ਼ ਕੀਤਾ।
ਸੋਦਾ ਸਾਰ ਹੇਰ ਕੈ ਪ੍ਰਸੰਨਤਾ ਵਿਸ਼ੇਸ਼ ਤਾਰ।
ਜਦੋਂ ਆ ਕੇ ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਕੀਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦੀਦਾਰ ਕੀਤੇ, ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਸਵਈਆ ਅੰਦਰ ਸ਼੍ਰੀ ਹਰਿਮੰਦਰ ਕੇ ਗੁਰ ਸੁੰਦਰ ਰੂਪ ਬਿਰਾਜਤ।
ਸੁੰਦਰ ਸਰੂਪ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਿਰਾਜਮਾਨ ਹਨ।
ਸੰਗ ਤੇ ਆਵਤ ਹੈ ਇੱਕ ਜਾਤ ਨਿਹਾਰਤ ਹੀ ਅੱਗ ਭਾਜਤ ਹੈ।
ਸੰਗਤ ਆ ਰਹੀ ਹੈ, ਇੱਕ ਆ ਰਹੇ ਨੇ, ਇੱਕ ਜਾ ਰਹੇ ਨੇ। ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੀ ਦੁੱਖ ਭੱਜ ਜਾਂਦੇ ਨੇ, ਦੁੱਖ ਨਸ ਜਾਂਦੇ ਨੇ।
ਗਾਵਤ ਰਾਗ ਰਬਾਬੀ ਕਾਨੇ।
ਫਿਰ ਮਹਾਰਾਜ ਜੀ ਦੇ ਦਰਬਾਰ ਚ ਰਬਾਬੀ ਬੈਠੇ ਹੈ ਤੇ ਰਬਾਬ ਦੀਆਂ ਤੰਦਾਂ ਛੇੜ ਕੇ ਮਿੱਠੀ ਮਿੱਠੀ ਆਵਾਜ਼ ਵਿਚ ਸਤਿਗੁਰਾਂ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਕੀਰਤਨ ਗਾ ਰਹੇ ਨੇ।
ਫਿਰ ਆਗੇ ਸੋ ਬਾਦਿਤ ਬਾਜਿਤ ਹੈ।
ਔਰ ਮਹਾਰਾਜ ਜੀ ਦੇ ਦਰਾਂ ਮੂਹਰੇ ਛੋਟੇ ਨਗਾਰੇ ਜੋ ਖੁਸ਼ੀ ਦਾ ਪ੍ਰਤੀਕ ਨੇ ਉਹ ਵੱਜ ਰਹੇ ਨੇ।
ਹੋਤੇ ਅਨੇਕ ਨੇਕੀ ਅਰਦਾਸ।
ਸਤਿਗੁਰੂ ਜੀ ਦੇ ਸਨਮੁਖ ਅਨੇਕ ਪ੍ਰਾਣੀਆਂ ਦੀ ਅਰਦਾਸ ਹੁੰਦੀ ਹੈ, ਮੇਵੜੇ ਅਰਦਾਸੀਏ ਅਰਦਾਸਾਂ ਕਰਦੇ ਨੇ।
ਮਨੋਰਥ ਸੇਵਕ ਸਾਜਿਤ ਹੈ।
ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੇਵਕ ਮਨੋਰਥ ਮੰਗਦੇ ਆ ਅਰਦਾਸ ਕਰਕੇ, ਤੇ ਸਤਿਗੁਰੂ ਜੀ ਤਿਨਾਂ ਦੇ ਮਨੋਰਥ ਪੂਰਨ ਕਰਦੇ ਨੇ।
ਸਵਈਆ ਦੇਖ ਪ੍ਰਤਾਪ ਬੇਸਾਲ ਗੁਰੂ ਕੋ।
ਸਤਿਗੁਰੂ ਜੀ ਦਾ ਵੱਡਾ ਭਾਰੀ ਪ੍ਰਤਾਪ ਵੇਖਿਆ ਇਹਨਾਂ ਪੰਡਿਤ ਜੀ ਨੇ ਆ ਕੇ, ਜਿਹੜੇ ਨਾਲ ਇਹਦੇ ਲਾਗੀ ਆਏ ਸੀ, ਮਰਾਸ਼ੀ ਆਏ ਸੀ, ਜਾਂ ਜਿਹੜੇ ਨਾਈ ਆਏ ਸਨ। ਜਦੋਂ ਸਤਿਗੁਰਾਂ ਦਾ ਵੱਡਾ ਪ੍ਰਤਾਪ ਵੇਖਿਆ ਵੀ ਇੱਥੇ ਦਾ ਬਾਦਸ਼ਾਹੀ ਠਾਠ ਹੈ ਸਤਿਗੁਰਾਂ ਦਾ, ਤੂੰ ਵੇਖ ਕੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਬਿਪਰੇ ਆਨੰਦ ਲੇ ਹੋ ਔਰ ਪਾਰੀ।
ਪੰਡਿਤ ਜੀ ਬੜੇ ਆਨੰਦਿਤ ਹੋਏ, ਬੜੇ ਹੀ ਖੁਸ਼ ਹੋਏ।
ਚੰਦੂ ਮਨਿੰਦ ਹੈ ਕੈਦੋ ਬੇਲੰਦ ਹੈ।
ਕਹਿੰਦੇ ਹੁਣ ਇੱਥੇ ਕੀ ਸੋਚੀਏ, ਸੋਚਦਾ ਪੰਡਿਤ ਵੀ ਇਹ ਚੰਦੂ ਦੇ ਬਰਾਬਰ ਨੇ। ਫਿਰ ਕਹਿੰਦਾ ਨਹੀਂ ਉਹ ਨਹੀਂ, ਚੰਦੂ ਦਾ ਕੁਝ ਵੀ ਨਹੀਂ, ਇਹਨਾਂ ਦੇ ਸਾਹਮਣੇ ਤਾਂ ਬਹੁਤ ਵੱਡੇ ਨੇ। ਪਹਿਲਾਂ ਸੋਚਦਾ ਵੀ ਇਹ ਚੰਦੂ ਦੇ ਮਨਿੰਦ ਨੇ, ਬਰਾਬਰ ਨੇ, ਫਿਰ ਕਹਿੰਦਾ ਨਹੀਂ ਇਹ ਤਾਂ ਚੰਦੂ ਤੋਂ ਵੀ ਵੱਡੇ ਐਸ਼ਵਰਜ ਵਾਲੇ ਨੇ, ਬੜੀ ਸੋਭਾ ਇਹਨਾਂ ਦੀ, ਬੜਾ ਪ੍ਰਤਾਪ ਹੈ। ਇਉਂ ਸੋਚਦਾ ਪੰਡਿਤ,
ਮਾਨਤ ਬੰਧਨ ਕੈ ਨਾਰ ਨਾਰੀ।
ਚੰਦੂ ਕੋਲ ਤਾਂ ਲੋਕ ਆਉਂਦੇ ਆ ਕੇਵਲ ਉਹਦਾ ਉਹਦਾ ਕਰੂਰ ਰੂਪ ਵੇਖ ਕੇ ਭੈ ਮੰਨਦੇ ਆ ਤੇ ਹੱਥ ਜੋੜਦੇ ਆ, ਪਰ ਇੱਥੇ ਤਾਂ ਜਿਹੜੇ ਆ ਕੇ ਨਮਸਕਾਰਾਂ ਕਰ ਰਹੇ ਨੇ ਬੜੀ ਸ਼ਰਧਾ ਦੇ ਵਿੱਚ ਭੇਜ ਕੇ, ਅਦਬ ਕਰਕੇ ਮੱਥਾ ਟੇਕਦੇ ਨਮਸਕਾਰ ਕਰਦੇ ਹਨ।
ਸ਼੍ਰੀ ਹਰਿ ਗੋਬਿੰਦ ਇਤਨੇ ਮੈਂ ਤੈ ਆਏ ਗਏ ਦੁੱਤ ਦੀਰਗ ਤਾਰੀ।
ਇਹ ਪੰਡਿਤ ਜੀ ਬੈਠੇ ਵੇਖ ਹੀ ਰਹੇ ਸਨ ਸੱਜੇ ਖੱਬੇ, ਤੇ ਸੋਚਿਆ ਵੀ ਜੇ ਕਿਤੇ ਬਾਲਕ ਵੀ ਆ ਜਾਏ ਤੇ ਉਹਦੇ ਵੀ ਦਰਸ਼ਨ ਕਰ ਲਈਏ ਤੇ ਤਸੱਲੀ ਹੋ ਜਾਏ, ਬਾਕੀ ਤਾਂ ਸਭ ਠੀਕ ਹੈ, ਕੁੱਲ ਵੀ ਬਰਾਬਰ ਹੈ, ਧਨ ਸੰਪਦਾ ਦੀ ਵੀ ਕਮੀ ਕੋਈ ਨਹੀਂ, ਬਸ ਹੁਣ ਬਾਲਕ ਸੋਹਣਾ ਹੋਵੇ। ਹਾਲੇ ਸੋਚ ਹੀ ਰਿਹਾ ਸੀ ਪੰਡਿਤ ਕਿ ਇਹਨਾਂ ਨੂੰ ਮੇਰੀਆਂ ਪੀਰੀਆਂ ਦੇ ਮਾਲਕ ਝੂਲਦੇ ਹੋਏ ਛੇਵੇਂ ਪਾਤਸ਼ਾਹ ਬਾਹਾਂ ਗੋਡਿਆਂ ਤੱਕ ਪਲੰਬਦੀਆਂ, ਦਸਾਂ ਕੁ ਵਰਿਆਂ ਦੀ ਉਮਰ ਆ ਪਰ ਕੱਦ ਬੜਾ ਉੱਚਾ ਲੰਮਾ, ਹਾਲੇ 10 ਸਾਲ ਦੀ ਉਮਰ ਚ ਇਉਂ ਜਾਪਦਾ ਜਿਵੇਂ 18-17 ਸਾਲਾਂ ਦੇ ਹੋਣ, ਤੋ ਸਾਰੇ ਸਿੱਖਾਂ ਤੋਂ ਉੱਚੇ ਹੀ ਨਜ਼ਰ ਆਉਂਦੇ ਆ ਤੇ ਝੂਲਦੇ ਆਉਂਦੇ ਆ। ਮਹਾਰਾਜ ਛੇਵੇਂ ਪਾਤਸ਼ਾਹ ਮਸਤੀ ਵਿੱਚ,
ਸੰਗਤ ਦੇਖਤ ਪ੍ਰੇਮ ਅਭਿਸ਼ੇਕ।
ਸੰਗਤ ਰਸਤੇ ਚ ਖਲੋਤੀ ਦਰਸ਼ਨ ਕਰਦੀ ਆ ਮਹਾਰਾਜ ਜੀ ਦੇ, ਛੇਵੇਂ ਪਾਤਸ਼ਾਹ ਜਦੋਂ ਆਉਂਦੇ ਸਭ ਦੇ ਹੱਥ ਜੁੜੇ ਹੋਏ ਤੇ ਦਰਸ਼ਨ ਕਰਕੇ ਸੀਸ ਝੁਕਾਉਂਦੇ ਨੇ।
ਅਸ਼ੇਕ ਖਰੇ ਹੋਏ ਆਦਰ ਕਾਰੀ।
ਜਿਹੜੀ ਸੰਗਤ ਬੈਠੀ ਉਹ ਵਿਸ਼ੇਸ਼ ਕਰਕੇ ਖਲੋ ਕੇ ਛੇਵੇਂ ਪਾਤਸ਼ਾਹ ਦੀ ਆਮਦ ਤੇ ਸਤਿਕਾਰ ਕਰਦੇ ਹੱਥ ਜੋੜ ਕੇ।
ਕਬਿਤ ਕੋਕ ਨਦ ਪਦ ਮ੍ਰਿਦ ਰਕਤ ਛਬੀਲੇ ਅਤ।
ਮਹਾਰਾਜ ਜੀ ਦੇ ਜਿਹੜੇ ਚਰਨ ਨੇ ਨਾ, ਆਹਾ ਕੋਮਲ, ਬੜੇ ਕੋਮਲ, ਕਮਲ ਦੇ ਫੁੱਲ ਵਾਂਗੂ, ਤੇ ਕਹਿੰਦੇ ਕਮਲ ਦੇ ਫੁੱਲ ਵਾਂਗੂ ਮ੍ਰਿਦ ਕੋਮਲ ਨੇ, ਰਕਤ ਛਬੀਲੇ ਅਤ ਲਾਲ ਨੇ। ਚਰਨ ਜਿਹੜੇ ਨੇ ਸਤਿਗੁਰਾਂ ਦੇ ਉਹ ਲਾਲ ਸੁਰਖ ਨੇ, ਬੜੀ ਸੁੰਦਰ ਹਨ।
ਹੀਰਨ ਕੀ ਪੰਗਤ ਜੋ ਨੱਖ ਹੈ ਆਨੰਦ ਕਰ।
ਜਿਹੜੇ ਸਤਿਗੁਰਾਂ ਦੇ ਚਰਨਾਂ ਤੇ ਨੂੰਹ ਦਿਸਦੇ ਆ ਨਾ, ਨੂੰਹ ਉਹ ਚਿੱਟੇ ਚਿੱਟੇ ਰੰਗ ਦੇ, ਇਉਂ ਜਾਪਦਾ ਜਿਵੇਂ ਹੀਰਿਆਂ ਦੀ ਲੜੀ ਪਰੋ ਕੇ ਰੱਖੀ ਹੋਵੇ ਚਰਨਾਂ ਤੇ, ਮਾਨੋ ਜੈਸੇ ਹੀਰਿਆਂ ਦੀ ਲੜੀ, ਉਹ ਵੀ ਅਜਬ ਹੀਰੇ, ਸਧਾਰਨ ਹੀਰੇ ਨਹੀਂ, ਬੜੇ ਕੀਮਤੀ ਹੀਰੇ, ਉਹ ਹੀਰਿਆਂ ਦੀ ਲੜੀ ਪਰੋ ਕੇ ਮਾਨੋ ਚਰਨਾਂ ਦੀਆਂ ਉਂਗਲੀਆਂ ਤੇ ਰੱਖੀ ਹੈ।
ਚਿਕਨ ਆਕਾਰ ਇੱਕ ਸਾਰ ਯੁਗ ਜੰਗ ਨੀਕੇ।
ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਜਿਹੜੀਆਂ ਚਰਨ ਨੇ ਬੜੇ ਚਿਕਨੇ, ਬੜੇ ਸੁੰਦਰ ਕੋਮਲ, ਤੇ ਮਹਾਰਾਜ ਜੀ ਦੀਆਂ ਜਾਂਘਾਂ ਜਿਹੜੀਆਂ ਨੇ ਇੱਕ ਸਾਰ ਉੱਚੀਆਂ ਹਨ, ਜਿਵੇਂ ਕੇਲੇ ਦਾ ਬ੍ਰਿਛ ਹੁੰਦਾ ਨਾ, ਕੇਲੇ ਦੇ ਬ੍ਰਿਛ ਦਾ ਤਣਾ ਹੁੰਦਾ, ਉਹਦੇ ਸਮਾਨ ਮਹਾਰਾਜ ਜੀ ਦੀਆਂ ਜਾਂਘਾਂ ਹਨ।
ਗੁਲਫ ਸੁਜਾਨੂ ਗ੍ਰਿਥ ਨਿਠਰ ਬੇਲੰਦ ਕਰ।
ਸੱਚੇ ਪਾਤਸ਼ਾਹ ਜੀ ਦੇ ਜਿਹੜੇ ਗੋਡੇ ਨੇ ਬੜੇ ਬਲਵਾਨ ਨੇ, ਮੋਟੇ ਗੋਡੇ ਹਨ, ਬੜੇ ਬਲਵਾਨ ਹਨ ਤੇ ਬੜੇ ਮਜ਼ਬੂਤ ਹਨ, ਬੇਲੰਦ ਹਨ।
ਤ੍ਰਿਵਲੀ ਉਦਰ ਪਰ ਨਾਭਿਕਾ ਗੰਭੀਰ ਸ਼ੁਭ।
ਮਹਾਰਾਜ ਜੀ ਦੇ ਪੇਟ ਉੱਤੇ ਤ੍ਰਿਵਲੀ ਪੈਂਦੀ ਹੈ, ਪੇਟ ਦੀ ਤ੍ਰਿਵਲੀ, ਆ ਜਿਹੜੇ ਨੌਜਵਾਨ ਬੱਚੇ ਜਿਮ ਵਗੈਰਾ ਕਰਕੇ ਬਣਾਉਂਦੇ ਆ ਨਾ ਪੇਟ ਦੇ, ਸਾਹਿਬਾਂ ਦੇ ਸੁੱਤੇ ਸਿੱਧੀ ਬਣੀ ਹੋਈ ਛੇਵੇਂ ਪਾਤਸ਼ਾਹ ਦੇ ਪੇਟ ਤੇ ਤ੍ਰਿਵਲੀ ਪੈਂਦੀ, ਤੇ ਨਾਭੀ ਆ ਜਿਹੜੀ ਸਤਿਗੁਰੂ ਜੀ ਦੀ ਬੜੀ ਡੂੰਘੀ ਹੈ, ਨਾਭਕਾ ਗੰਭੀਰ ਸੁਭਾਵਕ, ਸਾਧਕ ਜਨਾਂ ਦੀ ਜਿਹੜੇ ਸਾਧਕ ਸਰੀਰ ਹੁੰਦੇ ਆ, ਅਵਤਾਰੀ ਸਰੀਰ ਹੁੰਦੇ, ਉਹਨਾਂ ਦੀ ਨਾਭੀ ਵੀ ਡੂੰਘੀ ਹੁੰਦੀ, ਤੋ ਮਹਾਰਾਜ ਜੀ ਦੀ ਜਿਹੜੀ ਨਾਭਕਾ ਹੈ ਨਾ ਉਹ ਬਹੁਤ ਗੰਭੀਰ ਡੂੰਘੀ ਹੈ।
ਆਯੁਤ ਸੋ ਛਾਤੀ ਦੁਆ ਉਤੰਗ ਹੈ ਸੇ ਕੰਧ ਕਰ।
ਮਹਾਰਾਜ ਜੀ ਦੀ ਛਾਤੀ ਚੌੜੀ ਹੈ, ਆਯੁਤ ਸੋ ਛਾਤੀ ਦੁਆ ਉਤੰਗ ਹੈ ਸੇ ਕੰਧ ਕਰ, ਚੌੜੀ ਛਾਤੀ ਮਹਾਰਾਜ ਦਾ ਛੇਵੇਂ ਪਾਤਸ਼ਾਹ ਦੀ, ਤੇ ਮਹਾਰਾਜ ਜੀ ਦੇ ਜਿਹੜੇ ਮੋਢੇ ਨੇ ਨਾ ਉਤੰਗ ਉੱਚੇ, ਜਿਵੇਂ ਕੋਈ ਬਲਵਾਨ ਬੈਲ ਹੁੰਦਾ ਨਾ ਤੇ ਉਹਦੀਆਂ ਉੱਪਰ ਨੂੰ ਦਿਸਦੇ ਆ ਮੋਢੇ, ਇਉਂ ਪਾਤਸ਼ਾਹ ਜੀ ਦੇ ਮੋਢੇ ਉੱਚੇ ਬੜੇ ਬਲਵਾਨ ਹਨ।
ਗਾਡੇ ਪੁੱਜ ਦੰਡ ਹੈ ਪ੍ਰਚੰਡ ਬਲ ਵੰਡ ਵੱਡੇ।
ਮਹਾਰਾਜ ਜੀ ਦੀਆਂ ਬਾਹਾਂ ਛੇਵੇਂ ਪਾਤਸ਼ਾਹ ਦੀਆਂ, ਗਾਡੇ ਪੁੱਜ ਦੰਡ, ਗਾਡੇ ਮਤਲਬ ਬੜੀਆਂ ਮਜ਼ਬੂਤ ਪੁੱਜ ਦੰਡੇ ਨੇ ਸਤਿਗੁਰਾਂ ਦੇ, ਬਲਵੰਡ ਵੜੇ, ਆਹਾ ਬਲਵਾਨ ਨੇ ਬਾਹਾਂ, ਬਲ ਇਹਨਾਂ ਉਹਨਾਂ ਬਾਹਾਂ ਚ, ਕਿ ਪੂਰੇ ਕਰੋੜਾਂ ਬ੍ਰਹਿਮੰਡਾਂ ਨੂੰ ਆਪਣੀਆਂ ਉਹਨਾਂ ਬਾਹਾਂ ਦੇ ਵਿੱਚ ਚਕਚੋਲ ਕੇ ਮਿਟਾ ਸਕਦੇ ਆ, ਇੰਨੇ ਬਲਵਾਨ ਬਾਹਾਂ ਨੇ। ਭਾਰੀ ਭੁਜਾਨ ਕੋ ਭਾਰੀ ਭਰੋਸੋ, ਕਲਗੀਧਰ ਜੀ ਦੇ ਬਚਨ ਹੈ ਨਾ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਕਈਆਂ ਨੂੰ ਆਪਣੀਆਂ ਭਾਰੀਆਂ ਬਾਹਾਂ ਤੇ ਭਰੋਸਾ ਹੁੰਦਾ ਵੀ ਮੇਰੀਆਂ ਬਾਹਾਂ ਬੜੀਆਂ ਬਲਵਾਨ, ਮੇਰੀਆਂ ਬਾਹਾਂ ਬੜੇ ਦੂਰ ਤੱਕ ਫੈਲੀਆਂ ਹੋਈਆਂ। ਪਰ ਕਹਿੰਦੇ ਛੇਵੇਂ ਪਾਤਸ਼ਾਹ ਜੀ ਦੀਆਂ ਬਾਹਾਂ ਬਲਵਾਨ ਨੇ, ਜੇ ਭਰੋਸਾ ਰੱਖਣਾ ਤੇ ਉਹਨਾਂ ਦੀਆਂ ਬਾਹਾਂ ਤੇ ਰੱਖੋ, ਜਿਨ੍ਹਾਂ ਦੀਆਂ ਬਾਹਾਂ ਇੰਨੀਆਂ ਵਿਸ਼ਾਲ ਨੇ ਕਿ ਸੀਮਾ ਹੀ ਕੋਈ ਨੀ, ਦਾਇਰਾ ਹੀ ਕੋਈ ਨੀ, ਵੀ ਕਿੱਥੇ ਤੱਕ ਮਹਾਰਾਜ ਜੀ ਦੀਆਂ ਬਾਹਾਂ ਫੈਲੀਆਂ ਹੋਈਆਂ। ਹਾਂਜੀ,
ਕੁੰਜਰ ਕੀ ਸੁੰਡ ਜਿਵੇਂ ਸ਼੍ਰੀ ਹਰਗੋਬਿੰਦ ਕਰ,
ਕਿੰਨੀਆਂ ਬਲਵਾਨ ਨੇ ਲੰਮੀਆਂ ਬਾਹਾਂ, ਜਿਵੇਂ ਹਾਥੀ ਦੀ ਸੁੰਡ ਬੜੀ ਬਲਵਾਨ ਹੁੰਦੀ, ਹਾਥੀ ਦੀ ਸੁੰਡ ਉਹਦੀ ਸਾਰੀ ਤਾਕਤ ਸੁੰਡ ਚ ਹੁੰਦੀ, ਹਾਥੀ ਇੰਨਾ ਬਲ ਹੁੰਦਾ ਉਹਦੀ ਸੁੰਡ ਚ, ਜੇ ਸ਼ੇਰ ਨੂੰ ਵੀ ਘੁੱਟ ਲਵੇ ਨਾ ਉਸ ਸੁੰਡ ਚ ਤੇ ਉਹਨੂੰ ਘੋਟ ਕੇ ਵਿੱਚ ਮਾਰ ਦਿੰਦਾ, ਉਹਨੂੰ ਛੱਡਦਾ ਨਹੀਂ, ਛੜਾ ਨਹੀਂ ਸਕਦਾ, ਸ਼ੇਰ ਕਿੰਨਾ ਤਾਕਤਵਰ ਹੁੰਦਾ। ਇਸ ਕਰਕੇ ਜਦੋਂ ਵੀ ਕਿਤੇ ਸ਼ਿਕਾਰ ਕਰਦਾ ਸ਼ੇਰ ਹਾਥੀ ਦਾ, ਉਹਦੀ ਲੱਕ ਤੇ ਪਿੱਛੇ ਵਾਰ ਕਰਦਾ, ਸਾਹਮਣੇ ਨਹੀਂ ਆਉਂਦਾ, ਜਾਂ ਸੁੰਡ ਤੇ ਵਾਰ ਕਰਕੇ ਪਹਿਲਾਂ ਸੁੰਡ ਨੂੰ ਕੱਟਦਾ, ਤੇ ਜੇ ਕਿਤੇ ਸੁੰਡ ਦੇ ਕਾਬੂ ਆ ਗਿਆ ਹਾਥੀ ਦੇ ਸ਼ੇਰ, ਫਿਰ ਨਹੀਂ ਉਹਦਾ ਬਚਾਅ ਹੁੰਦਾ, ਇੰਨੀ ਉਹਦੀ ਸੁੰਡ ਚ ਤਾਕਤ ਹੁੰਦੀ। ਕਹਿੰਦੇ ਮਹਾਰਾਜ ਜੀ ਦੀਆਂ ਬਾਹਾਂ ਇਉਂ ਬਲਵਾਨ ਨੇ ਜਿਵੇਂ ਹਾਥੀ ਦੀ ਸੁੰਡ ਚ ਤਾਕਤ ਹੁੰਦੀ ਹੈ।
ਕਬਿਤ ਹਾਥ ਦੈ ਸੋਆ ਹਾਥ ਦੁਆ ਪਾਥੋ ਜ ਸਮ ਪਲਵ ਸੇ ਪਲਵਨ,
ਮਹਾਰਾਜ ਜੀ ਦੇ ਜਿਹੜੇ ਹੱਥ ਨੇ ਪਾਤਸ਼ਾਹ ਦੇ, ਉਹ ਪਥੋਜ, ਪਥੋਜ ਕਹਿੰਦੇ ਨੇ ਕਮਲ ਦੇ ਫੁੱਲ ਨੂੰ, ਉਹ ਕਮਲ ਦੇ ਫੁੱਲ ਵਾਂਗੂ ਨੇ। ਤੇ ਮਹਾਰਾਜ ਸੱਚੀ ਪਾਤਸ਼ਾਹ ਜੀ ਦੀਆਂ ਜਿਹੜੀਆਂ ਪੱਲਵ ਸੇ ਪਲਵਨ, ਪਲਵਨ ਕਹਿੰਦੇ ਨੇ ਉਂਗਲਾਂ ਨੂੰ, ਜਿਹੜੀਆਂ ਮਹਾਰਾਜ ਜੀ ਦੀਆਂ ਉਂਗਲਾਂ ਨੇ ਹੱਥ ਦੀਆਂ, ਉਹ ਇਉਂ ਜਾਪਦੀਆਂ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੁੰਦੀਆਂ। ਹਾਂਜੀ,
ਤਾਂ ਪੈ ਨਗ ਸੂਚੇ ਖੱਚ ਨਖਿਨ ਕੀ ਪੰਗਤੀ,
ਫਿਰ ਜਿਹੜੇ ਉੱਤੇ ਨੋਹ ਨੇ ਮਹਾਰਾਜ ਜੀ ਦੀਆਂ ਉਂਗਲਾਂ ਦੇ ਹੱਥਾਂ ਦੇ ਨੋਹ, ਉਹ ਕਹਿੰਦੇ ਇਉਂ ਜਾਪਦਾ, ਨੋਹ ਲਾਲੀ ਵਾਲੇ ਨੇ ਨਾ ਹੱਥਾਂ ਦੇ ਨੋਹ, ਉਹ ਲਾਲੀ ਵਾਲੇ ਨੇ, ਏਦਾਂ ਜਾਪਦਾ ਜਿਵੇਂ ਬੜੇ ਸੁੱਚੇ ਨਾਗ ਨੇ ਜਿਹੜੇ ਮਹਾਰਾਜ ਜੀ ਦੇ ਹੱਥਾਂ ਤੇ ਸ਼ੋਭਨੀਕ ਹੋ ਰਹੇ ਹੈ, ਬੜੇ ਕੀਮਤੀ ਤੇ ਬੜੇ ਹੀ ਸੁੱਚੇ ਨਾਗ ਨੇ ਜਿਹੜੇ ਮਹਾਰਾਜ ਜੀ ਦੇ ਹੱਥਾਂ ਤੇ ਸ਼ੋਭ ਰਹੇ ਨੇ।
ਚੰਦਰਮਾ ਬਦਨ ਸਭ ਸੁਖਮਾ ਸਦਨ,
ਹੁਣ ਕਰੋ ਚਿਹਰੇ ਦੇ ਦਰਸ਼ਨ, ਚਰਨਾਂ ਤੋਂ ਸ਼ੁਰੂ ਕਵਾਤ ਕੀਤੀ ਮਹਾਂ ਕਵੀ ਜੀ ਨੇ, ਚਰਨਾਂ ਤੋਂ ਵੇਖਦਿਆਂ ਵੇਖਦਿਆਂ ਤਾਂ ਨੂੰ ਆਉਂਦੇ ਆ, ਕਿਉਂਕਿ ਗੁਰਸਿੱਖ ਦੇ ਨਿਗਾਹ ਜਿਹੜੀ ਉਹ ਸਦਾ ਗੁਰੂ ਦੇ ਚਰਨਾਂ ਤੋਂ ਹੀ ਸ਼ੁਰੂ ਹੁੰਦੀ ਆ ਨਾ, ਚਰਨਾਂ ਦਾ ਵਾਲੀ ਗੁਰਸਿੱਖ ਵੇਖਦਾ। ਮਹਾਂ ਕਵੀ ਜੀ ਨੇ ਚਰਨਾਂ ਤੋਂ ਆਰੰਭਤਾ ਕੀਤੀ ਹੈ, ਹੁਣ ਚਿਹਰੇ ਤੇ ਆ ਕੇ ਕਹਿੰਦੇ ਚੰਦਰਮਾ ਬਦਨ ਸਭ ਸੁਖਮਾ ਸਦਨ, ਕਹਿੰਦੇ ਮਹਾਰਾਜ ਜੀ ਦਾ ਮੁਖੜਾ ਚੰਦਰਮਾ ਦੇ ਸਮਾਨ ਸੁੰਦਰ ਹੈ, ਕਹਿੰਦੇ ਜਿਵੇਂ ਚੰਦਰਮਾ ਦੀ ਸੂਖਮ ਚਾਂਦਨੀ ਹੈ, ਏਦਾਂ ਸੂਖਮ ਸਵਰੂਪ ਦੇ ਵਿੱਚ ਮਹਾਰਾਜ ਜੀ ਦਾ ਸਰੂਪ ਹੈ।
ਜਾਮੈ ਉਜਲ ਰਦਨ ਓਟ ਸੁੰਦਰ ਸੁਰੰਗਤੀ,
ਔਰ ਪਾਤਸ਼ਾਹ ਜੀ ਦਾ ਜਦੋਂ ਮੁੱਖ ਮੰਡਲ ਵੇਖੀਏ ਤੇ ਗੁਰਦੇਵ ਦੇ ਮੁੱਖ ਮੰਡਲ ਵਿੱਚ ਜਿਹੜੇ ਸਤਿਗੁਰਾਂ ਦੇ ਦੰਦ ਨੇ, ਉਹ ਕਹਿੰਦੇ ਇਉਂ ਜਾਪਦਾ ਜਿਵੇਂ ਪਾਤਸ਼ਾਹ ਜੀ ਦੇ ਮੁੱਖ ਦੇ ਵਿੱਚ ਕੋਈ ਉਜਵਲ ਮੋਤੀ ਚਮਕ ਰਹੇ ਹੋਣ, ਜਿਵੇਂ ਉਜਵਲ ਮੋਤੀ, ਜਿਵੇਂ ਬਿੰਦਰਮ ਸੰਪਟ ਬਿੰਦਰਮ ਹੁੰਦਾ ਉਹਦੇ ਵਿੱਚ ਕੀਮਤੀ ਮੋਤੀ ਰੱਖੇ ਹੁੰਦੇ ਪਾਣੀ ਚ ਭਿੱਜੇ ਜੇ, ਕਹਿੰਦੇ ਸਤਿਗੁਰਾਂ ਦੇ ਮੁੱਖ ਦਾ ਜਿਹੜਾ ਲਾਰ ਹੈ ਨਾ ਉਹਦੇ ਚ ਭਿੱਜੇ ਹੋਏ ਜਿਹੜੇ ਸਤਿਗੁਰਾਂ ਦੇ ਦੰਦ ਨੇ, ਉਹ ਇਉਂ ਹੀ ਜਾਪਦੇ ਜਿਵੇਂ ਕਹਿੰਦੇ ਉਜਵਲ ਮੋਤੀ ਚਮਕਦੇ ਹੋਣ।
ਪੰਕਜ ਕੀ ਪਾਂਖੁਰੀ ਸਰੀਖੀ ਆਂਖ ਤੀਖੀ ਤੀਖੀ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਓਠ, ਓਠ ਕਹਿੰਦੇ ਨੇ ਬੁੱਲਾਂ ਨੂੰ, ਪਾਤਸ਼ਾਹ ਜੀ ਦੇ ਜਿਹੜੇ ਹੋਟ ਨੇ ਬੜੇ ਸੋਹਣੇ, ਸੁਰੰਗਤੀ ਲਾਲ ਸੁਰਖ ਨੇ, ਬੜੇ ਹੀ ਸੁੰਦਰ ਨੇ। ਪੰਕਜ ਕੀ ਪਾਂਖਰੀ ਸਰੀਖੀ ਆਂਖ ਤੀਖੀ ਤੀਖੀ, ਆਹ ਜਿਵੇਂ ਉੱਪਰਲੀਆਂ ਜਿਹੜੀਆਂ ਪਲਕਾਂ ਨੇ ਉਹ ਕਮਲ ਦੇ ਫੁੱਲ ਦੇ ਪੱਤੇ ਵਾਂਗੂ ਨੇ, ਕੋਮਲ ਲੰਮੀਆਂ ਲੰਮੀਆਂ ਪਲਕਾਂ ਨੇ ਮਹਾਰਾਜ ਜੀ ਦੀਆਂ, ਮੋਟੀਆਂ ਅੱਖਾਂ ਨੇ ਪਰ ਬੜੀਆਂ ਤਿੱਖੀਆਂ ਨੇ, ਤਿੱਖੀ 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 ਤਿੱਖੀਆਂ ਨਿਗਾਹ ਨੇ ਮਹਾਰਾਜ ਜੀ ਦੀਆਂ, ਨੇਤਰ ਤਿੱਖੇ ਤਿੱਖੇ ਨੇ ਮੇਰੇ ਸਤਿਗੁਰੂ ਜੀ ਦੇ।
ਪਿਖਨ ਤਰੀ ਚੇਤੇ ਨਿਹਾਲ ਕਰੇ ਸੰਗਤੀ।
ਕਹਿੰਦੇ ਤਿੱਖੀਆਂ ਤਿੱਖੀਆਂ ਨਿਗਾਹਾਂ ਨਾਲ ਜਦੋਂ ਕਿਸੇ ਵੱਲ ਟੇਢੀ ਜੀ ਅੱਖ ਕਰਕੇ ਵੇਖ ਲੈਂਦੇ ਆ ਨਾ, ਟੇਢੀ ਅੱਖ ਤਰੀਛਤ, ਤਰੀਛਤ ਮੈਂ ਤਿਰਛੀ ਨਿਗਾਹ ਕਰਕੇ, ਤਰੀਛਤੇ ਤਿਰਛੀ ਜੀ ਨਿਗਾਹ ਕਰਕੇ ਜੇ ਕਿਸੇ ਵੱਲ ਵੇਖ ਲੈਂਦੇ ਉਹਨੂੰ ਨਿਹਾਲ ਨਿਹਾਲ ਕਰ ਦਿੰਦੇ ਹਨ। ਐਸੀ ਹੈ ਮਹਾਰਾਜ ਜੀ ਦੀ ਤੱਕਣੀ, ਜਿਸ ਵੱਲ ਵੇਖ ਲੈਂਦੇ ਤਿੱਖੀ ਨਿਗਾਹ ਨਾਲ ਉਹਨੂੰ ਨਿਹਾਲ ਕਰ ਦਿੰਦੇ। ਧੰਨ ਹਨ ਗੁਰੂ ਹਰਗੋਬਿੰਦ ਸਾਹਿਬ, ਐਸੇ ਸੋਹਣੇ ਐਸੇ ਸੁੰਦਰ ਨੇ।
ਚਿਬੁਕ ਅਮੋਲ ਗੋਲ ਮ੍ਰਿਦੁਲ ਕਪੋਲ ਯੁਗ।
ਚਿਬੁਕ ਚਿਬੁਕ ਕਹਿੰਦੇ ਨੇ ਖਾਲਸਾ ਜੀ ਠੋਡੀ ਨੂੰ, ਪਾਤਸ਼ਾਹ ਦੀ ਜਿਹੜੀ ਠੋਡੀ ਹੈ ਨਾ ਉਹ ਵੀ ਬੜੀ ਅਮੋਲ ਗੋਲ ਗੋਲ ਹੈ, ਬੜੀ ਸੁੰਦਰ ਗੋਲਾਕਾਰ ਦੀ ਬਣੀ ਹੋਈ। ਮ੍ਰਿਦੁਲ ਕਪੋਲ ਯੁਗ, ਕਪੋਲ ਕਹਿੰਦੇ ਨੇ ਗੱਲਾਂ ਨੂੰ, ਮਹਾਰਾਜ ਜੀ ਦੇ ਮੁੱਖ ਮੰਡਲ ਦੀਆਂ ਦੋਵੇਂ ਗੱਲਾਂ ਉਹ ਵੀ ਬੜੀਆਂ ਕੋਮਲ ਹਨ, ਬੜੀਆਂ ਸੁੰਦਰ ਹਨ।
ਕੁੰਡਲ ਕੀ ਡੋਲ ਪੈ ਅਤੋਲ ਸ਼੍ਰੀ ਉਮੰਗਤੀ।
ਔਰ ਆਭੂਸ਼ਣਾਂ ਨਾਲ ਮਹਾਰਾਜ ਜੀ ਦਾ ਸਰੀਰ ਅਲੰਕ੍ਰਿਤ ਹੋ ਰਿਹਾ। ਆਭੂਸ਼ਣ ਬਾਦਸ਼ਾਹ ਦੇ ਪੁੱਤਰ ਨੇ, ਗੁਰੂ ਅਰਜਨ ਦੇਵ ਸਾਹਿਬ ਦੇ ਸਾਹਿਬਜ਼ਾਦੇ ਨੇ। ਕਹਿੰਦੇ ਬੜੇ ਸੋਹਣੇ ਆਭੂਸ਼ਣ ਉਹ ਮਹਾਰਾਜ ਜੀ ਦੇ ਸਰੀਰ ਤੇ ਸ਼ੋਭਨੀਕ ਹੋ ਰਹੇ ਨੇ।
ਕਬਿਤ ਮੰਡਿਤ ਬਿਭੂਖਨ ਅਦੁਖਨ ਹੈ ਅੰਗ ਸਾਰੇ।
ਸਾਰੇ ਸਰੀਰ ਦੇ ਉੱਤੇ ਗਹਿਣੇ ਪਾਏ ਹੋਏ ਮਹਾਰਾਜ ਜੀ ਦੇ, ਡੋਲਿਆਂ ਦੇ ਨਾਲ ਬਹੂਟੇ ਬੱਧੇ ਹੋਏ। ਬਹੂਟੇ ਕਹਿੰਦੇ ਜਿਨ੍ਹਾਂ ਚ ਨਗ ਜੜੇ ਹੁੰਦੇ, ਨੌ ਦੇ ਨੌ, ਉਹ ਨੌ ਦੇ ਨੌ ਰਤਨਾ ਸਹਿਤ ਬਹੂਟੇ ਪਾਏ ਹੋਏ ਡੋਲਿਆਂ ਨਾਲ। ਇਸੇ ਤਰ੍ਹਾਂ ਹੋਰ ਬਹੁਤ ਸੋਹਣੇ ਗਹਿਣੇ ਆਭੂਸ਼ਣ, ਗਲ ਵਿੱਚ ਮੋਤੀਆਂ ਦੀ ਬੜੀ ਸੁੰਦਰ ਮਾਲਾ ਉਹ ਮਹਾਰਾਜ ਜੀ ਨੇ ਧਾਰਨ ਕੀਤੀ ਹੋਈ ਹੈ।
ਦੀਰਘ ਸੋਡੀਲ ਸ਼ੁਭ ਸ਼ੀਲ ਮੈਂ ਪ੍ਰਕਾਸ਼ ਤੇ।
ਬੜੀ ਉੱਚੀ ਲੰਮੀ ਡੀਲ ਹੈ ਮਹਾਰਾਜ ਜੀ ਦੀ, ਬੜਾ ਸ਼ੁਭ ਸ਼ੀਲ ਸੁਭਾਅ ਕਰਕੇ ਮਹਾਰਾਜ ਜੀ ਪ੍ਰਕਾਸ਼ ਰਹੇ ਨੇ।
ਨੀਕੀ ਉਸ਼ ਨੀਕ ਸੋਹੇ ਜਿਗਾ ਕੀ ਜਲੂਸ ਜੋ ਹੈ।
ਹੁਣ ਚਿਹਰੇ ਤੋਂ ਉੱਪਰ ਉੱਠੇ ਤੇ ਚਿਹਰੇ ਦੇ ਉੱਪਰ ਸੀਸ ਤੇ ਹੈ ਮਹਾਰਾਜ ਜੀ ਦੀ ਦਸਤਾਰ। ਕਹਿੰਦੇ ਜਿਹੜੀ ਦਸਤਾਰ ਬੱਧੀ ਹੈ ਸਤਿਗੁਰਾਂ ਨੇ, ਨੀਕੀ ਉਸ਼ ਨੀਕ ਸੋਹੇ, ਬਹੁਤ ਹੀ ਸੁੰਦਰ ਅਤਿ ਸੁੰਦਰ ਦਸਤਾਰ ਉਹ ਮਹਾਰਾਜ ਜੀ ਦੇ ਸੀਸ ਤੇ ਸ਼ੋਭਨੀਕ ਹੈ। ਜਿਗਾ ਕੀ ਜਲੂਸ ਜੋ ਹੈ, ਜਲੂਸ ਕਹਿੰਦੇ ਨੇ ਪ੍ਰਕਾਸ਼ ਨੂੰ। ਵੈਸੇ ਜਲੂਸ ਸ਼ਬਦ ਮਾੜਾ ਨਹੀਂ ਸੀਗਾ, ਪਰ ਆਮ ਕਰਕੇ ਹੁਣ ਮਾੜਾ ਬਣਾ ਦਿੱਤਾ। ਵੇਖੋ ਜੀ ਫਲਾਣੇ ਦਾ ਜਲੂਸ ਨਿਕਲਿਆ ਪਿਆ, ਜਲੂਸ ਦਾ ਮਤਲਬ ਹੁੰਦਾ ਪ੍ਰਕਾਸ਼ ਪ੍ਰਤਾਪ। ਕਹਿੰਦੇ ਮਹਾਰਾਜ ਜੀ ਦੇ ਸੀਸ ਉੱਤੇ ਜਿਹੜੀ ਜਿਗਾ ਹੈ ਚਮਕ ਰਹੀ, ਜਲੂਸ ਕਹੀਏ ਉਹਦਾ ਪ੍ਰਕਾਸ਼ ਬਹੁਤ ਜ਼ਿਆਦਾ ਹੈ। ਹਾਂਜੀ,
ਹੀਰਤ ਹੀ ਮਨ ਮੋਏ ਸਿੱਖ ਆਸ ਪਾਸ ਤੇ।
ਜਦੋਂ ਗੁਰਸਿੱਖ ਦੇਖਦੇ ਆ ਨਾ ਮਹਾਰਾਜ ਜੀ ਦੇ ਇਹੋ ਜਿਹੇ ਸੋਹਣੇ ਰੂਪ ਨੂੰ, ਤੇ ਵੇਖਦੇ ਹੀ ਮੋਹੇ ਜਾਂਦੇ ਨੇ। ਜਦੋਂ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਦਿਆਂ ਹੀ ਮੋਹੇ ਜਾਂਦੇ ਨੇ। ਐਸਾ ਹੈ ਸੋਹਣਾ ਰੂਪ ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਜੀ ਦਾ।
ਮੋਤੀਆਂ ਕੀ ਮਾਲ ਹੀਰੇ ਖਚਿਤ ਬਿਸਾਲ ਚੀਰੇ।
ਮੋਤੀਆਂ ਦੀ ਮਾਲਾ ਕੰਠ ਚ ਹੈ ਜਿਹਦੇ ਚ ਹੀਰੇ ਚੀਰ ਚੀਰ ਕੇ ਬਣਾ ਕੇ ਪਾਏ ਹੋਏ ਨੇ।
ਕੋਰਦਾਰ ਚੋਂ ਔਰ ਵੇਖੇ ਪਾਸ ਤੇ।
ਕੋਰਦਾਰ ਹੀਰੇ ਨੇ ਜਿਨ੍ਹਾਂ ਦੀ ਨੁਕਾਈ ਬੜੀ ਕਢਾਈ ਕੱਢ ਕੇ ਪਾਏ ਹੋਏ ਨੇ।
ਤਮ ਕੋ ਵਿਨਾਸ਼ ਤੇ ਆਨੰਦ ਕੋ ਉਜਾਸ ਤੇ।
ਕਹਿੰਦੇ ਜਿਹੜਾ ਇੰਨਾ ਪ੍ਰਕਾਸ਼ ਹੈ ਉਹਨਾਂ ਹੀਰਿਆਂ ਦਾ ਵੀ, ਜਿਹੜਾ ਹਨੇਰਾ ਉਹਨਾਂ ਦੇ ਨੇੜੇ ਨਹੀਂ ਆਉਂਦਾ।
ਸੋ ਗਿਆਨ ਮੈਂ ਬਿਲਾਸ ਤੇ ਉਧਾਰ ਦਾਸ ਵਾਸ ਤੇ।
ਮਹਾਰਾਜ ਜੀ ਗਿਆਨ ਵਿੱਚ ਬਿਲਾਸ ਕਰ ਰਹੇ ਨੇ, ਗਿਆਨ ਰੂਪ ਹੋ ਕੇ ਅਵਤਰਿਤ ਹੋਏ ਨੇ। ਕਿਉਂ ਆਏ ਨੇ? ਉਧਾਰ ਦਾਸ ਵਾਸ ਤੇ। ਗੁਰੂ ਹਰਗੋਬਿੰਦ ਸਾਹਿਬ ਕਿਉਂ ਆਏ ਆ ਇਸ ਸੰਸਾਰ ਚ? ਮਹਾਂ ਕਵੀ ਜੀ ਕਹਿੰਦੇ ਮੇਰੇ ਵਰਗਿਆਂ ਦਾਸਾਂ ਨੂੰ ਉਧਾਰਨ ਵਾਸਤੇ, ਆਪਣੇ ਦਾਸਾਂ ਨੂੰ ਉਧਾਰਨ ਵਾਸਤੇ ਆਏ ਆ। ਉਦਾਂ ਨਹੀਂ ਸੀ ਲੋੜ ਉਹਨਾਂ ਨੂੰ ਆਉਣ ਦੀ, ਆਪ ਪਰਮੇਸ਼ਵਰ ਨੇ। ਉਹ ਆਏ ਨੇ ਸੰਸਾਰ ਵਿੱਚ ਜੀਵਾਂ ਦੇ, ਮੇਰੇ ਵਰਗਿਆਂ ਦਾਸਾਂ ਸੇਵਕਾਂ ਦੇ ਉਧਾਰ ਵਾਸਤੇ। ਤੋ ਮਹਾਰਾਜ ਜੀ ਕਿਰਪਾ ਕਰਨ, ਇਹ ਗਾਵਿਆ ਸੁਣਿਆ ਸਾਡੇ ਹਿਰਦਿਆਂ ਵਿੱਚ ਵਸੇ ਗੁਰੂ ਪਾਤਸ਼ਾਹ ਜੀ ਦੀ ਅਗਾਧ ਬੋਧ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ